آدمی بلبلا ہے پانی کا.
دا پوئٹ, دا رائٹر, دا لیجنڈ گلزار لائیو ان کانسرٹ الانگ ود ٹاپ بالی ووڈ سنگرز.
دل ڈھونڈتا
Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sathe par.
Meri mangni na karao, Abbaji.
Mangni cancel? Direct nikah kara dete hain. Oh, pati!
Salman Iqbal Films, ARY Films and Six Sigma Plus presents the much-awaited film London Nahi Jaoga.
चल मंगनी है जमीन साहब, शर्त हार गयो तब मंगनी करो.
शादी मैंने पाकिस्तानी लड़की से नहीं करनी.
तो शादी के लिए कौन से मुल्क को इम्तिहान में डालना है?
Releasing on Friday 8 July in cinemas near you, a rising star entertainment release.
Family is everything, and no matter where they are in the world, connecting with them just got a little easier. Now when you send a CIBC Global Money Transfer, loved ones abroad can pick it up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cashpickup.
You can listen to the headlines anywhere, but we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
Pulse. Why Mira Group, ਤੁਹਾਡੇ ਸਾਰਿਆਂ ਦਾ ਫਿਰ ਬਹੁਤ ਬਹੁਤ ਸਵਾਗਤ ਹੈ. ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 2 ਵੱਲ. ਹਾਲ ਹੀ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਸ਼ੂਟਿੰਗ ਹੋਈ ਸੀਗੀ, ਜਦੋਂ 4 ਜੁਲਾਈ ਦੇ ਫੰਕਸ਼ਨਸ ਕੀਤੇ ਜਾ ਰਹੇ ਸੀਗੇ, ਉਸ ਸਮੇਂ ਅਸੀਂ ਦੱਸ ਦਈਏ ਕਿ ਇਹਦੇ ਵਿੱਚ 6 ਜਣਿਆਂ ਦੀ ਜਿਹੜੇ ਟੋਟਲ ਡੈਥ ਹੋ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਜਿਹੜਾ ਸ਼ਖਸ ਹੈ ਉਹਨੂੰ ਗ੍ਰਿਫਤਾਰ ਕਰ ਲਿਆ. ਪੁਲਿਸ ਨੇ ਇਹਦੇ ਬਾਰੇ ਤਸਵੀਰਾਂ ਅਸੀਂ ਤੁਹਾਨੂੰ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹੈਗੇ ਹਾਂ ਇਸ ਸ਼ਖਸ ਦੀਆਂ, ਔਰ ਪੁਲਿਸ ਹੁਣ ਇਸ ਮਾਮਲੇ ਦੀ ਹੋਰ ਜ਼ਿਆਦਾ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰ ਰਹੀ ਹੈ. ਔਰ ਦੁਨੀਆ ਭਰ ਦੇ ਵਿੱਚ ਇਸ ਵੇਲੇ ਇੱਕ ਵਾਰੀ ਫਿਰ ਵੱਡੀ ਵੇਵ ਜਿਹੜੀ ਉਹ ਕੋਵਿਡ ਦੀ ਇਸ ਸਮੇਂ ਆ ਰਹੀ ਹੈ. ਇਹਤਿਆਤ ਰੱਖਣ ਵਾਸਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੀ ਹੈ. ਔਰ ਇੰਡੀਆ ਵੱਲ ਅਸੀਂ ਰੁਕ ਕਰਦੇ ਹੈਗੇ ਹਾਂ, ਜਿੱਥੇ ਕਿ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਨਾਲ ਪੰਜਾਬ ਤੋਂ ਸਾਂਝੀ ਕਰ ਰਹੇ ਹੈਗੇ ਹਾਂ. ਭਗਵੰਤ ਮਾਨ ਜਿਨ੍ਹਾਂ ਨੇ ਕਿ ਕਿਹਾ ਹੈ ਕਿ ਇੱਕ ਇੱਕ ਪੈਸਾ ਜਿਹੜਾ ਸਰਕਾਰ ਦਾ ਉਹ ਵਾਪਸ ਲੈ ਕੇ ਆਵਾਂਗੇ, ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗੇ. ਕਿਸੇ ਵੀ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹਨੂੰ ਬੰਦ ਕਰਨ ਦਾ ਦਾਅਵਾ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਕੀਤਾ ਹੈ. ਇੱਕ ਪ੍ਰਾਈਵੇਟ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ. ਭਗਵੰਤ ਮਾਨ ਕਾਫੀ ਭਾਵੁਕ ਵੀ ਹੋ ਗਏ, ਅੱਖਾਂ ਤੋਂ ਉਹਨਾਂ ਦੇ ਆਂਸੂ ਵੀ ਆ ਗਏ. ਔਰ ਭਗਵੰਤ ਮਾਨ ਹੋਣਾ ਨੇ ਜਿੱਥੇ ਕਿਹਾ ਹੈ ਕਿ ਮੈਨੂੰ ਜੋ ਮਾਣ ਪੰਜਾਬ ਦੇ ਲੋਕਾਂ ਨੇ ਦਿੱਤਾ ਹੈਗਾ, ਮੈਂ ਉਹਦੇ ਲਈ ਰਹਿਣੀ ਹਾਂ ਔਰ ਮੈਂ ਪੰਜਾਬ ਦੇ ਲੋਕਾਂ ਲਈ ਲਗਾਤਾਰ ਕੰਮ ਕਰਦਾ ਰਹਾਂਗਾ. ਔਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਦਿੱਲੀ ਪੁਲਿਸ ਦਾ ਅਹਿਮ ਖੁਲਾਸਾ ਜਿਹੜਾ ਉਹ ਕੀਤਾ ਹੈ. ਦਿੱਲੀ ਪੁਲਿਸ ਨੇ ਦੱਸਿਆ ਹੈਗਾ ਕਿ ਮਨਪ੍ਰੀਤ ਮੰਨਾ, ਉਹਨੇ ਪਹਿਲੀ ਗੋਲੀ ਜਿਹੜੀ ਸੀਗੀ ਉਹ ਸਿੱਧੂ ਮੂਸੇਵਾਲਾ ਦੇ ਮਾਰੀ ਸੀਗੀ, ਔਰ ਇਹ ਜਿਹੜੀ ਪਹਿਲੀ ਗੋਲੀ ਸਿੱਧੂ ਮੂਸੇਵਾਲਾ ਦੇ ਲੱਗੀ ਸੀਗੀ ਉਹਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਡੈਥ ਹੋ ਗਈ ਸੀਗੀ. ਜਿੱਥੇ ਗੋਲਡੀ ਬਰਾਰਦੀ ਨੇ ਸਿੱਧੀਆਂ ਇੰਸਟਰਕਸ਼ਨਸ ਮਨਪ੍ਰੀਤ ਮੰਨੇ ਨੂੰ ਦਿੱਤੀਆਂ ਸੀਗੀਆਂ ਕਿ ਉਹਨੇ ਹੀ ਜਿਹੜੀ ਹੈ ਗੋਲੀ ਚਲਾਉਣੀ ਹੈ. 1:47 ਦੇ ਨਾਲ ਮਨਪ੍ਰੀਤ ਮੰਨੇ ਨੇ ਇਹ ਗੋਲੀ ਚਲਾਈ ਸੀਗੀ. ਡੀਜੀਪੀ ਗੌਰਵ ਯਾਦਵ ਨੇ ਕੰਮਕਾਜ ਸੰਭਾਲਦਿਆਂ ਹੀ ਐਕਸ਼ਨ ਦੇ ਵਿੱਚ ਆ ਗਏ, ਔਰ ਡੀਜੀਪੀ ਗੌਰਵ ਯਾਦਵ ਨੇ ਜਿਹੜਾ ਪੁੱਛਗਿੱਛ ਹੈਗੀ ਹੈ ਉਹ ਲਾਰੈਂਸ ਬਿਸ਼ਨੋਈ ਤੋਂ ਆਪ ਜ਼ਾਤੀ ਤੌਰ ਦੇ ਉੱਤੇ ਕੀਤੀ ਹੈ. ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਅਸੀਂ ਦੱਸ ਦਈਏ ਕਿ ਸ਼ੂਟਰ ਪ੍ਰਿਯਵਰਤ ਫੌਜੀ ਸਣੇ 4 ਜਣਿਆਂ ਨੂੰ ਮਾਨਸਾ ਪੁਲਿਸ ਨੇ ਮਾਨਸਾ ਲਿਆਂਦਾ, ਔਰ ਮਾਨਸਾ ਪੁਲਿਸ ਨੂੰ ਜੋ ਇਹਨਾਂ ਦਾ ਰਿਮਾਂਡ ਹੁਣ ਮਿਲਿਆ, ਇਹ ਸਾਰੇ ਜਿਹੜੇ ਸ਼ੂਟਰਸ ਨੇ ਇਹਨਾਂ ਤੋਂ ਇਸ ਵੇਲੇ ਪੁੱਛਗਿੱਛ ਕੀਤੀ ਜਾ ਰਹੀ ਹੈ. ਔਰ ਔਰ ਸਿਮਰਜੀਤ ਸਿੰਘ ਬੈਂਸ ਹਜੇ ਵੀ ਫਰਾਰ ਨੇ। ਮੀਡੀਆ ਜਿੱਥੇ ਲਗਾਤਾਰ ਸਵਾਲ ਪੁੱਛ ਰਿਹਾ ਹੈ ਕਿ ਆਖਿਰਕਾਰ ਸਿਮਰਜੀਤ ਸਿੰਘ ਬੈਂਸ ਨੂੰ ਹਜੇ ਤੱਕ ਕਿਉਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਔਰ ਸਿਮਰਜੀਤ ਸਿੰਘ ਬੈਂਸ ਦੇ ਭਰਾ ਨੂੰ ਫਿਰ ਪੰਜਾਬ ਪੁਲਿਸ ਨੇ ਰਿਮਾਂਡ ਤੇ ਲਿਆਂਦਾ ਹੈ, ਲੇਕਿਨ ਸਿਮਰਜੀਤ ਸਿੰਘ ਬੈਂਸ ਹੋਣਾ ਦਾ ਕੋਈ ਵੀ ਅਤਾ ਪਤਾ ਨਹੀਂ ਹੈ। ਔਰ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਦੀ ਇੱਕ ਹੋਰ ਵੀਡੀਓ ਬਾਹਰ ਆਈ ਹੈ, ਜਿਸ ਦੇ ਵਿੱਚ ਕਿ ਉਹ ਘੋੜੇ ਨੂੰ ਚਾਰਾ ਖਵਾ ਰਹੇ ਨੇ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਜੋ ਐਸ ਆਈ ਟੀ ਰਿਪੋਰਟ ਦਾਖਲ ਕੀਤੀ ਗਈ ਹੈਗੀ ਹੈ ਪੰਜਾਬ ਸਰਕਾਰ ਦੁਆਰਾ, ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਕਈ ਤਰ੍ਹਾਂ ਦੇ ਹੋਰ ਸੀਰੀਅਸ ਐਲੀਗੇਸ਼ਨ ਜਿਹੜੇ ਨੇ ਉਹ ਲਗਾਏ ਗਏ ਨੇ। ਔਰ ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚੱਲਣ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈਗੀ ਆ, ਦੋ ਧਿਰਾਂ ਦੇ ਵਿੱਚ ਆਪਸੀ ਰੰਜਿਸ਼ ਦਾ ਜਿਹੜਾ ਇਹ ਮਾਮਲਾ ਹੈ ਉਹ ਨਜ਼ਰ ਆ ਰਿਹਾ ਹੈ। ਔਰ ਖੇਡ ਸਮਾਚਾਰ ਦੇ ਵਿੱਚ ਇੰਗਲੈਂਡ ਨੇ ਭਾਰਤ ਨੂੰ ਟੈਸਟ ਮੈਚ ਦੇ ਵਿੱਚ 7 ਵਿਕਟਾਂ ਦੇ ਨਾਲ ਹਰਾ ਦਿੱਤਾ ਹੈਗਾ, ਜਿਹਦੇ ਨਾਲ ਕਿ ਸੀਰੀਜ਼ 2-2 ਦੀ ਬਰਾਬਰੀ ਦੇ ਉੱਤੇ ਖਤਮ ਹੋਈ। ਜਸਪ੍ਰੀਤ ਬੁਮਰਾਹ ਹੁਣਾਂ ਦੀ ਕਪਤਾਨੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਚੌਥੀ ਇਨਿੰਗਸ ਦੇ ਵਿੱਚ 4.5 ਰਨ ਪ੍ਰਤੀ ਓਵਰ ਦੀ ਰਨ ਰੇਟ ਦੇ ਨਾਲ ਕਿੱਦਾਂ ਇੰਨੇ ਸਕੋਰ ਜਿਹੜੇ ਨੇ ਉਹ ਬਣ ਗਏ। ਅਸੀਂ ਦੱਸ ਦਈਏ ਕਿ ਜਿੱਥੇ ਇੰਗਲੈਂਡ ਦੇ ਸਾਹਮਣੇ ਇੱਕ ਸਮੇਂ ਇਹ ਚੁਣੌਤੀ ਮੁਸ਼ਕਿਲ ਨਜ਼ਰ ਆ ਰਹੀ ਸੀਗੀ, ਲੇਕਿਨ ਸ਼ਾਨਦਾਰ ਬੱਲੇਬਾਜ਼ੀ ਕੀਤੀ ਜੌਨੀ ਬੇਰਿਸਟੋ ਔਰ ਜੋ ਰੂਟ ਨੇ, ਜਿਹਦੀ ਬਦੌਲਤ ਕਿ ਇੰਗਲੈਂਡ ਨੇ ਇੰਡੀਆ ਦੇ ਖਿਲਾਫ਼ ਇਹ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਰਤੀ ਟੀਮ ਨੇ ਪਹਿਲੀ ਇਨਿੰਗਸ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਪਹਿਲੀ ਪਾਰੀ ਦੇ ਵਿੱਚ ਭਾਰਤ ਨੇ ਬਣਾਏ 416 ਰਨ, 416, ਜਵਾਬ ਦੇ ਵਿੱਚ ਇੰਗਲੈਂਡ ਦੀ ਟੀਮ 284, 284 ਦੇ ਉੱਤੇ ਹੀ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਦੂਸਰੀ ਪਾਰੀ ਦੇ ਵਿੱਚ ਨਿਰਾਸ਼ ਕੀਤਾ, 245 ਰਨ ਬਣਾਏ, 245 ਤੇ ਆਲ ਆਊਟ ਹੋ ਗਈ, ਲੇਕਿਨ ਇੰਗਲੈਂਡ ਨੇ ਦੂਸਰੀ ਪਾਰੀ ਦੇ ਵਿੱਚ ਕਮਾਲ ਕੀਤਾ, 378 ਰਨ ਸਿਰਫ 3 ਵਿਕਟਾਂ ਦੇ ਨੁਕਸਾਨ ਦੇ ਉੱਤੇ ਹੀ ਬਣਾ ਦਿੱਤੇ। ਔਰ ਪਲੇਅਰ ਆਫ ਦਾ ਮੈਚ ਜਿਹੜਾ ਹੈਗਾ ਉਹ ਜੌਨੀ ਬੇਰਿਸਟੋ ਨੂੰ ਮਿਲਿਆ, ਦੋਨੋਂ ਇਨਿੰਗਸ 'ਚ ਉਹਨਾਂ ਨੇ ਸ਼ਤਕ ਲਗਾਏ ਨੇ, ਪਹਿਲੀ ਇਨਿੰਗ 'ਚ 106, ਦੂਸਰੀ ਇਨਿੰਗ 'ਚ 114। ਪਲੇਅਰ ਆਫ ਦਾ ਸੀਰੀਜ਼ ਜਿਹੜਾ ਉਹ ਜੋ ਰੂਟ ਨੂੰ ਮਿਲਿਆ ਹੈਗਾ 737 ਰਨ ਇਸ ਸੀਰੀਜ਼ ਦੇ ਵਿੱਚ ਜੋ ਰੂਟ ਨੇ ਬਣਾਏ ਨੇ, ਔਰ ਇਸ ਤੋਂ ਇਲਾਵਾ 2 ਵਿਕਟਸ ਵੀ ਜੋ ਰੂਟ ਨੇ ਲਈਆਂ ਨੇ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ, ਔਰ ਕੁੰਵਰ ਵਿਜੇ ਪ੍ਰਤਾਪ ਹੋਣਾ ਦਾ ਤਾਜ਼ਾ ਜਿਹੜੇ ਬਿਆਨ ਆਇਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਹੁਣੇ ਅੱਗੇ ਚੱਲ ਕੇ, ਔਰ ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਔਨ ਦੀਅਰ ਕਰਨ ਜਾ ਰਹੇ ਹਾਂ। ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਕਾਲ ਕਰ ਸਕਦੇ ਹੋ 647-2782-8182। ਜੀ ਮਾਹੀ ਜੀ ਤੁਹਾਡੇ ਨਾਲ ਸਪੋਂਸਰ ਨੇ, ਯੂ ਗੋ ਐਟ ਮਾਹੀ ਜੀ, ਆਪ ਸਪੋਂਸਰ ਪਹਿਲੇ ਟੇਕ ਕੇਅਰ ਕਰ ਲੈ।
ਜੀ ਜੀ ਬਿਲਕੁਲ ਯੁਧਵੀਰ ਜੀ, ਤੋ ਹਮਾਰੇ ਸਾਥ ਵੀ ਹੈਵ ਵਿਦ ਅਸ ਮਿਸਟਰ ਜੇਕ ਔਨ ਦ ਸ਼ੋ। ਜੇਕ ਵੈਲਕਮ ਟੂ ਦ ਸ਼ੋ।
ਥੈਂਕ ਯੂ
ਜੇਕ, ਆਈ ਨੋ ਦੈਟ ਯੂ ਗਾਈਜ਼ ਆਰ ਆਰਗਨਾਈਜ਼ਿੰਗ ਅ ਬਿਊਟੀਫੁਲ ਇਵੈਂਟ ਕਾਲਡ ਡਾਇਨੋ ਪਾਰਕ। ਆਈ ਵੁੱਡ ਵਾਂਟ ਯੂ ਟੂ ਟੈਲ ਆਰ ਲਿਸਨਰਸ ਵਾਟ ਦ ਇਵੈਂਟ ਇਜ਼ ਆਲ ਅਬਾਊਟ।
ਯੈਸ, ਸੋ ਬੇਸਿਕਲੀ ਇਟਸ ਜਸਟ ਐਨ ਇੰਟਰੈਕਟਿਵ ਕਾਰਨੀਵਲ ਵਿਦ 20 ਪਲੱਸ ਐਨੀਮੇਟ੍ਰੋਨਿਕ ਡਾਇਨਾਸੌਰਸ। It's our second year doing this. We're back in Brampton at Shoppers World on Main Street. And we're open from July 22nd to August 1st.
That's amazing. So can you tell us something about the pricing and the location and what the listeners can expect when they, visit your event?
Yeah, sure. We actually lowered our pricing this year, so it's $8.85 plus tax. That gets you admission into the park and gets you access to all the dinosaurs that we have. They all move, they all make noise. We have descriptions of all the dinosaurs as well. We're in Shoppers World again, as I said, and
well, thank you, Mr. Jake, for being on our show. Thank you very much.
Oh, no problem. Thank you.
Thank you.
Bye.
And aage continue karenge sponsor updates ke saath, aapke shehar mein kaun kaun si services hain jinka fayda aap utha sakte hain, bilkul hum aapko batayenge. Lekin sabse pehle main aapko bata dun, Y Media ke saath agar aap advertise karna chahte hain, hamara e-key number hai 416-475-5000. 416-475-5000. And immigration ke liye, agar aap kisi ko dhoond rahe hain, visa file karna chahte hain, to aapki sabhi visa needs ke liye, aapne contact karna hai Marshall Immigration se Paramveer Dhingra ko. Ye aapko sabhi visa requirements mein help karte hain, study visa, work permit, spousal sponsorship, parents, grandparents, super visa. To aapne contact karna hai Paramveer Dhingra ko, inka number hai 905-325-0002, Marshall Immigration. Ye aapko GT aur Dharam region mein serve karte hain. And Upinder Avasthi, aapke liye amazing opportunity lekar aaye hain. Holland Marsh Farmland, 11 plus acres with a detached home on site in King City, corner of Highway 400 and Highway 9. Agar aap is property mein interested hai, Upinder ji ko aap contact kar sakte hain. Number is 647-302-8589, 647-302-8589, Upinder Avasthi. And GTA ka pehla IHOP ab aa gaya hai aapke shehar Brampton mein. Enjoy kar sakte hain IHOP ki extensive variety of menus subah 6 baje se leke raat ki 10 baje tak. IHOP Brampton mein, 50 Biscayne Crescent Brampton, major intersection Highway 410 and Steeles Avenue. Aap call bhi kar sakte hain 905-459-4467 par, 905-459-4467 par. IHOP, let's put a smile on your plate. And mortgage and private lending ke liye aap Harry Multani ji ko contact kar sakte hain. Inka number hai 647-468-2100, 647-468-2100, Harry Multani. Residential, commercial, buying, selling, leasing and investing ka soch rahe hain, Satnam Janda ko contact zarur kijiye from Safe Max Legal Realty Brokerage. Number hai inka 416-222-5000, 416-222-5000, Satnam Janda. And Saurabh Chadha, aapke liye lekar aate hain one policy, one plan, compare karke dete hain aapko more than 300 policies. To aapne Saurabh ji ko contact karna hai, number hai inka 416-300-5055, 416-300-5055. Aap inki website ko bhi visit kar sakte hain, fetchmypolicy.com par ja. And Canada mein ghar lena chahte hain, to Vikram Condita Sula ko zarur contact kijiye. Detached, semi-detached town condos aapke liye lekar aate hain. Vikram ji ka number hai 647-308-4559, 647-308-4559. Aap inki website ko bhi visit kar sakte hain, realtorvikram.com par ja. And aapko bata dein ki agar aap financial services ke liye kisi ko dhoond rahe hain, life care insurance ya financial experts ko dhoond rahe hain, to Saurabh Ratan ji ko zarur contact kijiye apni sabhi financial needs ke liye. Inka number hai 416-833-8533, 416-833-8533, Saurabh Ratan. And agar aap Cambridge, Kitchener ya Waterloo mein real estate mein investment karna chah rahe hain, to hume tehri aapke liye amazing opportunity lekar aaye hain. Wollaston Urban Towns Kitchener mein $601 square feet se starting price hai, closing ho rahi hai early 2023 mein, parking included hai yahan pe, 2 bedroom hai, 2.5 bathroom units hai, assignment ko option bhi available hai. Dusri property Amit aapke liye lekar aaye hain, the Jake luxury mid-rise condos Waterloo mein, $746 per square feet starting price hai, 1 bedroom, 1 washroom hai aur saath mein den bhi mil raha hai. और इजी डिपॉजिट स्ट्रक्चर है, अंडरग्राउंड पार्किंग है, क्लोजिंग हो रही है फॉल 2023 में और इस प्रॉपर्टी पर भी असाइनमेंट का ऑप्शन बिल्कुल अवेलेबल है. तो आप कांटेक्ट कर सकते हैं अमित एडी जी को, नंबर है इनका 519-623-0000, 519-623-0000 पर. आप इनकी वेबसाइट को भी विजिट कर सकते हैं amiteri.com पर. जी उद्वीर जी,
बहुत शुक्रिया जी, कॉल्स भी अंदर हूं कर दिए सी लगातार जी, रुक करेंगे सी अपनी अगली कॉल वाल. ਤੁਸੀਂ ਆਉਂਦੇ ਰਹੋ ਜੀ, ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ ਹੈਡ. ਹੈਲੋ, ਹਾਂਜੀ ਗੁਰਦੇਵ ਸਿੰਘ ਜੀ, ਫੋਨ ਅਨਮਿਊਟ ਕਰ ਲਓ ਜੀ.
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਹਾਂਜੀ ਭਾਜੀ, ਮੇਰੇ ਦੋ ਸਵਾਲ ਸੀ ਜੀ. ਇੱਕ ਜਿਹੜਾ ਸੌਕਰ ਦੀ ਤੁਸੀਂ ਦੱਸਿਆ ਜੀ, ਵਰਲਡ ਕੱਪ ਹੋ ਰਿਹਾ ਜਿਹੜਾ 26 ਦੇ ਵਿੱਚ, ਉਹ 'ਚ ਖਾਲੀ ਦੋ ਹੀ ਸਿਟੀ ਹੈ ਜੀ, ਟੋਰਾਂਟੋ ਤੇ ਵੈਨਕੂਵਰ, ਤੇ ਮੌਂਟਰੀਅਲ ਕਿਉਂ ਨਹੀਂ ਹੈਗਾ ਜੀ? ਮੌਂਟਰੀਅਲ ਦੇ ਵਿੱਚ ਸਟੇਡੀਅਮ ਵਧੀਆ ਵਾ ਜੀ, ਇਹਦੇ ਬਾਰੇ ਦੱਸਿਓ ਜੀ. ਕਿੰਨਾ ਦੌੜ ਟੋਰਾਂਟੋ 'ਚ ਘੱਟੋ ਘੱਟ ਕਿੰਨੇ ਮੈਚ ਹੋ ਸਕਦੇ ਆ?
ਇਹਦੇ ਬਾਰੇ ਜੀ ਇਸ ਤਰ੍ਹਾਂ ਸੀਗਾ, ਸਟੇਡੀਅਮ ਤੇ ਮੌਂਟਰੀਅਲ 'ਚ ਵੀ ਹੈ ਔਰ ਸਟੇਡੀਅਮ ਤੇ ਐਡਮਿੰਟਨ 'ਚ ਵੀ ਬਹੁਤ ਵਧੀਆ, ਲੇਕਿਨ ਡਿਪੈਂਡ ਕਰਦਾ ਵੀ ਕਿਹੜੇ ਕਿਹੜੇ ਸਿਟੀ ਜਿਹੜੇ ਨੇ ਉਹ ਦਾਅਵੇਦਾਰੀ ਪੇਸ਼ ਕਰਦੇ ਨੇ ਔਰ ਉਸ ਤੋਂ ਬਾਅਦ ਫੀਫਾ ਜਿਹੜੀ ਹੈ, ਜਿਹੜੀ ਰੂਲਿੰਗ ਬਾਡੀ ਹੈ ਵਰਲਡ ਕੱਪ ਦੀ, ਉਹ ਫਿਰ ਫਾਈਨਲੀ ਸਿਲੈਕਟ ਕਰਦੀ. ਔਰ ਅਸਲ ਦੇ ਵਿੱਚ ਤੇ ਐਡਮਿੰਟਨ ਦਾ ਜਿਹੜਾ ਸਟੇਡੀਅਮ ਹੈ ਉਹਦੇ 'ਚ ਕਪੈਸਿਟੀ ਵੀ ਚੰਗੀ ਹੈ. ਸਾਡੇ ਇੱਥੇ ਤਾਂ ਟੋਰੋਂਟੋ 'ਚ 30,000 ਦੀ ਕਪੈਸਿਟੀ ਹੈ, 45,000 ਮਿਨੀਮਮ ਚਾਹੀਦੀ ਹੈ, ਲੇਕਿਨ ਉਹ ਫੀਫਾ ਨੇ ਜਿਹੜੇ ਸਿਟੀਜ਼ ਬਿਡ ਕਰਦੇ ਨੇ ਫਿਰ ਉਸ ਤੋਂ ਬਾਅਦ ਐਪਲੀਕੇਸ਼ਨ ਦੇ ਉੱਤੇ ਫੀਫਾ ਵਿਚਾਰ ਕਰਦਾ, ਫੀਫਾ ਨੇ ਫਿਰ ਫਾਈਨਲੀ ਸਿਲੈਕਟ ਕਰਨਾ ਹੁੰਦਾ. ਸੋ ਦੋ ਸਿਟੀਜ਼ ਉਹਨਾਂ ਨੇ ਸਿਲੈਕਟ ਕੀਤੇ, ਟੋਰੋਂਟੋ ਔਰ ਵੈਨਕੂਵਰ. ਜੀ
ਹਾਂਜੀ, ਇਸ ਕਰਕੇ ਜੀ ਮੌਂਟਰੀਅਲ ਜਿਹੜਾ ਵਾ ਵਾਹਿਦ ਸਿਟੀ ਹੈਗਾ ਕੈਨੇਡਾ ਦਾ ਜਿਹੜਾ 1976 ਓਲੰਪਿਕ ਕਰਾਉਣ ਵਾਲਾ, ਉੱਥੇ ਓਲੰਪਿਕ ਸਟੇਡੀਅਮ ਹੈਗਾ, ਇਸ ਕਰਕੇ ਮੇਰਾ ਸਵਾਲ ਸੀ ਕਿ ਕਿਉਂਕਿ ਮੌਂਟਰੀਅਲ ਡਿਜ਼ਰਵ ਕਰਦਾ ਜੀ ਸੌਕਰ ਵਾਸਤੇ।
ਦੇਖੋ ਕਰਦਾ ਤੇ ਹੈ ਪਰ ਮੈਂ ਇੱਕ ਚੀਜ਼ ਹੋਰ ਕਹਿ ਦਵਾਂ, ਜਿਸ ਤਰ੍ਹਾਂ ਪਰ ਮੌਂਟਰੀਅਲ ਦੇ ਵਿੱਚ ਅਸੀਂ ਇੱਥੇ ਨੋ ਡਾਊਟ ਅਸੀਂ ਓਲੰਪਿਕਸ ਵੀ ਇੱਥੇ ਹੋਈਆਂ ਨੇ, ਲੇਕਿਨ ਹੁਣ ਅੱਜ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਜਾ ਕੇ ਮੈਂ ਤੁਸੀਂ ਵੀ ਗਏ ਹੋ, ਆਪਾਂ ਸਾਰੇ ਗਏ ਹਾਂ ਮੌਂਟਰੀਅਲ, ਮੈਂ ਵੀ ਉਹ ਓਲੰਪਿਕ ਸਿਟੀ ਉਹਨਾਂ ਦੇਖਿਆ, ਬਟ ਉੱਥੇ ਹੁਣ ਮੌਂਟਰੀਅਲ ਨੇ ਉਨੀ ਤਰੱਕੀ ਨਹੀਂ ਕੀਤੀ, ਉਨੀ ਡਿਵੈਲਪਮੈਂਟ ਨਹੀਂ ਕੀਤੀ ਮੌਂਟਰੀਅਲ ਨੇ, ਜਿਹਦੇ ਕਾਰਨ ਕਿ ਕਿਤੇ ਨਾ ਕਿਤੇ ਫਿਰ ਉਹ ਗੱਲ ਨਹੀਂ ਬਣੀ ਉਹਨਾਂ ਦੀ। ਅੱਜ ਵੈਂਕੂਵਰ ਔਰ ਟੋਰੋਂਟੋ ਜਿਹੜੇ ਨੇ ਸ਼ਹਿਰ ਕਾਫੀ ਅੱਗੇ ਨਿਕਲ ਚੁੱਕੇ ਨੇ ਇਨ ਆਲਮੋਸਟ ਆਲ ਆਸਪੈਕਟਸ। ਕੁਝ ਸਮੇਂ ਹੋਇਆ ਕਰਦਾ ਸੀਗਾ ਸਰ ਕਿ ਮੌਂਟਰੀਅਲ ਦੇ ਵਿੱਚ ਲਗਭਗ ਹਰ ਕਾਰਪੋਰੇਟ ਕੰਪਨੀ ਦਾ ਦਫ਼ਤਰ ਹੁੰਦਾ ਸੀਗਾ, ਸੋ ਬਹੁਤ ਸਾਰੀਆਂ ਫਿਰ ਕਾਰਪੋਰੇਟ ਕੰਪਨੀਜ਼ ਜਿਹੜੀਆਂ ਨੇ ਉਹਨਾਂ ਨੇ ਫਿਰ ਆਪਣੇ ਆਫਿਸਿਸ ਟੋਰੋਂਟੋ ਵੈਂਕੂਵਰ ਇੱਥੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਔਰ ਅੱਜ ਜੇ ਅਸੀਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਬੜੀਆਂ ਕੰਪਨੀਜ਼ ਨੇ ਉਹ ਟੋਰੋਂਟੋ ਦੇ ਵਿੱਚ ਹੀ ਆਉਂਦੀਆਂ ਨੇ, ਸੋ ਟੋਰੋਂਟੋ ਔਰ ਮੌਂਟਰੀਅਲ ਦਾ ਬਹੁਤ ਫਰਕ ਆ ਗਿਆ ਜੀ ਹੁਣ ਇਸ ਸਮੇਂ ਜੀ। ਔਰ ਖਾਸ ਕਰ ਨਾ ਜਦੋਂ ਉਸ ਦੌਰ 'ਚ ਜਦੋਂ ਇਹ ਲੱਗ ਰਿਹਾ ਸੀਗਾ ਕਿ ਕਿਊਬੈਕ ਜਿਹੜਾ ਕੈਨੇਡਾ ਤੋਂ ਅਲੱਗ ਹੋ ਜਾਏਗਾ, ਸੋ ਉਸ ਸਮੇਂ ਵੀ ਬੜਾ ਫਰਕ ਪਿਆ ਹੈ ਜਦੋਂ ਕਿਊਬੈਕ ਕੈਨੇਡਾ ਤੋਂ ਅਲੱਗ ਹੋਣ ਦੀ ਗੱਲ ਹੋਈ, ਕਿਊਬੈਕ 'ਤੇ ਫਰਕ ਪਿਆ, ਮੌਂਟਰੀਅਲ ਦੇ ਉੱਤੇ ਫਰਕ ਪਿਆ ਹੈਗਾ ਕਾਫੀ ਜ਼ਿਆਦਾ, ਕਿਉਂਕਿ ਉਹਨਾਂ ਨੇ ਸੋਚਿਆ ਕਿ ਜੇ ਕੱਲ੍ਹ ਨੂੰ ਕਿਊਬੈਕ ਅਲੱਗ ਹੋ ਜਾਂਦਾ ਹੈ, ਸੋ ਕਈ ਲੋਕਾਂ ਨੇ ਆਪਣੇ ਆਪ ਨੂੰ ਜਾਂ ਕਾਰਪੋਰੇਟ ਅਦਾਰਿਆਂ ਨੇ ਪਹਿਲੇ ਆਪਣੇ ਆਪ ਨੂੰ ਰੀਪੋਜੀਸ਼ਨ ਕਰਨਾ ਸ਼ੁਰੂ ਕਰ ਦਿੱਤਾ ਵੀ ਟੋਰੋਂਟੋ ਦੇ ਉੱਤੇ ਪੱਕਾ ਆ, ਫਿਰ ਨਵੀਂ ਕੰਪਨੀ ਜਿਹੜਾ ਵੀ ਆਪਣੇ ਕੋਲ ਕਾਰਪੋਰੇਟ ਆਫਿਸ ਵੀ ਖੋਲ੍ਹਦੀ ਸੀਗੀ ਜਾਂ ਕੋਈ ਵੀ ਡਿਵੈਲਪਮੈਂਟ ਵੀ ਫਰਦਰ ਹੋਈ ਆ, ਉਹ ਫਿਰ ਟੋਰੋਂਟੋ ਦੀ ਡਿਵੈਲਪਮੈਂਟ ਕਾਫੀ ਜ਼ਿਆਦਾ ਹੋਈ ਹੈ। ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਜੀ ਆਉਂਦੀ ਹੈ। ਹੈਲੋ,
ਮੈਂ ਕਿਹਾ ਜੀ ਮੈਂ ਚਾਹੁੰਦਾ ਜੀ ਬ੍ਰਾਜ਼ੀਲ ਜਾਂ ਅਰਜਨਟਾਈਨਾ ਜਰੀ ਪਲੇ ਕਰਨ ਇਨ ਟੋਰਾਂਟੋ ਜੀ।
ਹੋ ਸਕਦਾ ਜੀ, ਪੋਸੀਬਿਲਿਟੀ ਪੂਰੀ ਹੈ ਕਿਉਂਕਿ 10 ਮੈਚ ਜਿਹੜੇ ਹੋਣੇ ਨੇ ਟੋਟਲ ਵੈਂਕੂਵਰ ਔਰ ਸਾਡੇ ਇੱਥੇ ਟੋਰਾਂਟੋ ਦੇ ਵਿੱਚ 10 ਮੈਚਿਸ ਖੇਲੇ ਜਾਣੇ ਨੇ, ਸੋ ਇਹਨਾਂ 10 ਮੈਚਿਸ ਦੇ ਵਿੱਚੋਂ ਹਜੇ ਮੈਂ ਜਿਸ ਤਰ੍ਹਾਂ ਹੈਡਲਾਈਨ 'ਚ ਦੱਸਿਆ ਜੇ ਫਾਈਨਲ ਨਹੀਂ ਹੋਇਆ ਵੀ ਕਿੰਨੇ ਮੈਚ ਸਾਡੇ ਟੋਰਾਂਟੋ ਹੋਣਗੇ ਕਿੰਨੇ ਵੈਂਕੂਵਰ ਹੋਣਗੇ, ਬਟ ਆਈ ਐਮ ਸ਼ੋਰ ਕਿ ਇੱਥੇ ਵਧੀਆ ਮੈਚਿਸ ਹੋਇਆ ਕਰਨਗੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਨੈਕਸਟ ਕਾਲ ਜੀ ਸੋਹਿਲ ਸਾਹਿਬ, ਤੁਸੀਂ ਆਉਂਦੇ ਰਹੋ ਸੋਹਿਲ ਸਾਹਿਬ, ਗੋ ਅਹੈਡ।
ਜਗਵੀਰ ਜੀ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸੋਹਿਲ ਸਾਹਿਬ।
ਸਰ ਜੀ ਮੈਂ ਪੁਰਾਣੀ ਦੁਬਾਰਾ ਰਿਪੀਟ ਕਰ ਰਹਾ ਹੂੰ, ਮੇਰੀ ਬੇਟੀ ਦਾ ਹਸਬੈਂਡ ਤਕਰੀਬਨ 5-6 ਸਾਲ ਹੋ ਗਏ, 6 ਸਾਲ ਹੋ ਗਏ ਤਕਰੀਬਨ, ਐਪਲੀਕੇਸ਼ਨ ਡਾਲੀ ਵੀ ਹੈ, ਆਈ ਡੋਂਟ ਨੋ ਕਿਆ ਮਸਲਾ ਹੈ, ਅਭੀ ਤੱਕ ਉਸਕਾ ਵੋ ਯਾਨੀ ਮੇਰੀ ਬੇਟੀ ਕਾ ਹਸਬੈਂਡ ਆ ਨਹੀਂ ਪਾ ਰਹਾ ਯਹਾਂ ਪੇ, ਤੋ ਇਸਕੇ ਲੀਏ ਕੋਈ ਆਵਾਜ਼ ਉਠਾ ਸਕਤੇ ਹੈ ਆਪ, ਔਰ ਇਨਕੇ ਪਾਸ ਕੋਈ ਸਿਸਟਮ ਨਹੀਂ ਹੈ ਕਿ ਹਮ ਕਹਾਂ ਜਾਏ, ਕਿਸ ਤਰ੍ਹਾਂ ਪੂਛੇ, ਈਮੇਲ ਕਰੋ, ਦਿਨੋਂ ਕੇ ਬਾਅਦ ਈਮੇਲ ਕਾ ਜਵਾਬ ਆਤਾ ਹੈ, ਵਰਕਿੰਗ ਔਨ ਇਟ, ਇਸ ਕਿਸਮ ਕੇ ਜਵਾਬ ਹੋਤੇ ਹੈ, ਪਲੀਜ਼ ਇਸਕੇ ਬਾਰੇ ਮੈਂ ਕੁਛ।
ਬਿਲਕੁਲ ਹਮ ਕਰਤੇ ਹੈ ਜੀ, ਜੈਸੇ ਮੈਂ ਆਪਣੇ ਪਿਛਲੀ ਵਾਰ ਵੀ ਬਾਤ ਕੀ ਥੀ, ਤੋ ਮਿਨਿਸਟਰ ਕੇ ਸਾਥ ਇੰਟਰਵਿਊ ਵੋ ਜਲਦੀ ਸਕੇਜੂਲ ਕਰ ਰਹੇ ਹੈ, ਤੋ ਉਸਮੇ ਹਮ ਜਨਰਲ ਸਵਾਲ ਪੁੱਛੇਂਗੇ, ਵੋ ਕਿਸੀ ਪਰਟੀਕੁਲਰ ਕੇਸ ਕਾ ਤੋ ਜਵਾਬ ਜੋ ਹੈ ਵੋ ਮਿਨਿਸਟਰ ਨਹੀਂ ਦੇ ਸਕਤੇ ਨਾ, ਵੋ ਕਿਉਂਕਿ ਕੋਈ ਵੀ ਕੈਬਨਿਟ ਮੰਤਰੀ ਹੋਤਾ ਹੈ ਵੋ ਕਿਸੀ ਪਰਟੀਕੁਲਰ ਕੇਸ ਕੇ ਬਾਰੇ ਮੇਂ ਕਮੈਂਟ ਨਹੀਂ ਕਰ ਸਕਤਾ, ਤੋ ਇਸ ਲਈ ਵੋ ਸਵਾਲ ਵੀ ਪਰਟੀਕੁਲਰ ਨਹੀਂ ਪੁੱਛ ਸਕਤੇ, ਜਨਰਲ ਪੁੱਛ ਸਕਤੇ ਹੈ ਕਿ ਪਾਕਿਸਤਾਨ ਸੇ ਅਗਰ ਕੋਈ ਸਪਾਊਸਲ ਵੀਜ਼ਾ ਕੇ ਇਸ਼ੂਜ਼ ਹੈ ਕਿਆ ਹੈ। ਅੱਛਾ, ਆਪਕੇ ਕੇਸ ਮੇਂ ਆਪਕੇ ਮੈਂਬਰ ਪਾਰਲੀਮੈਂਟ ਕੌਣ ਹੈ ਸੋਹਿਲ ਸਾਹਿਬ?
ਮੈਂ ਜਾ ਚੁੱਕਾ ਹੂੰ ਉਨਕੇ ਪਾਸ, ਵੋ ਵੀ ਇੱਕ ਬਹੁਤ ਹੀ ਬੜਾ ਧੋਖਾ ਹੈ।
ਅੱਛਾ, ਜਾ ਚੁੱਕੇ ਉਨਕੇ ਪਾਸ, ਆਪ ਇੱਕ ਕੰਮ ਕਰੀਏ ਨਾ, ਆਪ ਹਮੇ ਵੀ ਸੀਸੀ ਕਰ ਦੀਜੀਏ ਉਸ ਈਮੇਲ ਮੇਂ, ਤੋ ਹਮ ਵੀ ਫਾਲੋ ਅਪ ਕਰ ਲੇਂਗੇ ਫਿਰ ਉਨਕੇ ਸਾਥ, ਆਪ ਉਨਕੋ ਰਿਟਨ ਇੱਕ ਈਮੇਲ ਭੇਜੀਏ, ਵੋ ਇਨਕੁਆਇਰ ਡੈਫੀਨੇਟਲੀ ਕਰੇਂਗੇ, ਆਪਕੇ ਜੋ ਐਮ ਪੀ ਹੋਂਗੇ ਵੋ ਆਪਕੋ ਇਨਕੁਆਇਰੀ ਕਰਕੇ ਦੇਂਗੇ, ਤੋ ਆਪ ਉਸ ਪੇ ਹਮੇ ਵੀ ਸੀਸੀ ਕਰਦੇ, ਫਿਰ ਹਮ ਵੀ ਉਨਕੇ ਸਾਥ ਫਾਲੋ ਅਪ ਕਰ ਲੇਂਗੇ।
ਜੀ ਇੱਕ ਮੈਂ ਸਿਰਫ ਇਹ ਕਹਿ ਰਹਾ ਥਾ, ਮੈਂ ਕੋਈ ਪਰਟੀਕੁਲਰ ਆਪਣੇ ਸਵਾਲ ਤੇ ਨਹੀਂ, ਆਪਣੀ ਆਪਣੇ ਕੇਸ ਤੇ ਨਹੀਂ ਕਹਿ ਰਹਾ, ਮੇਰਾ ਤਾਂ ਕਹਿ ਸਹੀ, ਮੈਂ ਤਾਂ ਬੋਲੂੰਗਾ ਹੀ, ਲੇਕਿਨ ਇਸ ਕਿਸਮ ਕੇ ਕਿਤਨੇ ਹੈ, ਮਤਲਬ ਇਨਕੇ ਪਾਸ ਕੋਈ ਸਿਸਟਮ ਹੋਣਾ ਚਾਹੀਏ ਨਾ ਕਿ ਹਮੇ ਇਹ ਅਨਸਰੇਬਲ ਹੋ, ਮਤਲਬ ਰਿਫਿਊਜੀਜ ਆਤੇ ਹੈ ਵੋ ਉਨਕਾ ਪੇਪਰ ਹੈ ਨਹੀਂ ਹੈ, ਕਿਆ ਕਰ ਰਹੇ, ਕਿਸ ਤਰੀਕੇ ਸੇ ਆ ਰਹੇ, ਹਰ ਫੈਸਿਲਿਟੀ ਲੇਤੇ, ਲੇਕਿਨ ਜੋ ਪ੍ਰੋਪਰ ਤਰੀਕੇ ਸੇ ਆ ਰਹੇ ਉਨਕੋ ਜੋ ਹੈ ਜਨਾਬ ਕੋਈ ਵੋ ਸੁਣਵਾਈ ਨਹੀਂ ਹੈ ਉਨਕੀ, ਮੈਂ ਖਿਲਾਫ਼ ਨਹੀਂ ਹੂੰ ਰਿਫਿਊਜੀ ਕੇ, ਲੇਕਿਨ ਜੋ ਹੱਕਦਾਰ ਹੈ ਪਹਿਲੇ ਉਨਕੋ ਤੋ ਦੋ, ਸਿਰਫ ਮੇਰਾ ਇਹ ਸਵਾਲ ਹੈ, ਮੈਂ ਕੋਈ ਪਰਟੀਕੁਲਰ ਆਪਣੇ ਕੇਸ ਕੇ ਬਾਰੇ ਮੈਂ ਨਹੀਂ ਬੋਲ ਰਹਾ ਆਪਸੇ।
ਠੀਕ ਹੈ, ਠੀਕ ਹੈ ਜੀ, ਗੁੱਡ ਗੁੱਡ ਪੁਆਇੰਟ, ਜਬ ਯੇ ਅਭੀ ਆਏਂਗੇ ਮਿਨਿਸਟਰ ਸਾਹਿਬ ਇੰਟਰਵਿਊ ਕੇ ਲੀਏ, ਤੋ ਹਮ ਫਿਰ ਇਨ ਜਨਰਲ ਤੋ ਹਮ ਡੈਫੀਨੇਟਲੀ ਇਹ ਪੁੱਛੇਂਗੇ ਕਿ ਵਹਾਂ ਪਰ जो कुछ स्पाउसल केसेस हैं उसमें कोई दिक्कत आ रही है या क्या पोजीशन है उनकी? ठीक है जी,
बहुत शुक्रिया।
थैंक यू, वेलकम सर। हाँ जी, अगली कॉल जी, थोड़ा नंबर मेरे को नहीं है, मल्ली जी है कि नहीं, कौन है कि नहीं, कौन बोल रहे जी? हेलो,
हाँ जी सुखविंदर बोल रहे हैं जी, सुखविंदर मल्ली।
हाँ जी सुखविंदर जी,
हाँ जी पहले सेल फोन तो खरीदा जी, हम सेल फोन वीडियो सुनते पे हैं।
ठीक है सुखविंदर साहब, गो अहेड सर प्लीज।
हाँ जी युद्धवीर जी, मैं जेड़ा अपना मैच इंग्लैंड इंडिया का, ये कितने जाके मतलब गलत हो गया भी, ये जी इन्हों लीड मिल गई ए करके की कहते ने थोड़ा जा ईजी फील कर लग पे, या की कहते ने जा एक स्पेशलिस्ट स्पिनर होना भी जरूरी सी, अश्विन का जरूरी सीगा भी वह बड़ा इकोनॉमिकल वधिया रहिंदा वा भी वह स्कोर घट पैंदी है ते इस करके वह विकट भी मिल जाती उन्हूं, इहदे बारे तुसीं इह दसोगे भी इह क्यों इह रिलैक्स हो गया भी, हाँ भी टैसट मैच हो रहा कोई वार्म अप मैच तो हो नहीं रहा, इहदे बारे दसोगे कुछ?
सर दो चीज़ां ने, तुहाडा बड़ा वधिया सवाल है सुखविंदर साहब, वेयर डिड इट गो रोंग फॉर इंडिया। पहली चीज तो इंडिया नूं इस गल दा एहसास होना चाहिए है कि फोर्थ इनिंग्स दे विच भी इंग्लैंड कोई माड़ी टीम नहीं है। हाल ही दे विच इंग्लैंड ने 277 299 296 पिछले तीन टैसट मैचेस दे विच ए तिन्ने टारगेट उन्होंने पूरे किए ने। न्यूजीलैंड जिन्हें कि टैसट चैंपियनशिप जीती है, न्यूजीलैंड नूं बड़ी बुरी तरह इंग्लैंड ने हराया। सो इंडिया नूं फर्स्ट इनिंग्स इंडिया ने वधिया खेलिया कि 400 तो ज्यादा रन स्कोर किए और इन्हों 284 से ऑल आउट कर दिता। फर्स्ट इनिंग्स पूरी की पूरी तरह इंडिया के हक च गई। सैकेंड इनिंग्स के जब इन्होंने बैटिंग की है तो इंडिया नू ओवर कॉन्फिडेंस हो गया कि साढ़े को लीड ही बड़ी है। सैकेंड इनिंग्स बड़ी माड़ा प्रदर्शन रहा इन्हों का, तुम दसो किसे बैट्समैन, उन्होंने दो बैट्समैन सेंचुरी स्कोर कर रहे हैं सैकेंड इनिंग्स के, इंडिया वालों एक बैट्समैन भी नहीं सेंचुरी स्कोर कर रहा। सो पहली चीज तो कितने ना कि उत्थे साड़ी गलती हुई है। दूसरी कितने ना कि मिसफील्ड जिहड़े कैचेस ड्रॉप होए ने, तुसी ऐसे जे वड्डे बैट्समैन का कोई कैच ड्रॉप करते हो तो फिर वो डेफिनेटली फिर कितने ना कि फिर उसकी जिहड़ी दिक्कत है वो आउंदी है। और यस तुहाडी गल सही है कि जे कितने स्पैशलिस्ट एक अद्धा स्पिनर होर हुंदा तो शायद उसका भी कितने फायदा हो सकता सी, बट दैन डिबेट इज ऑलवेज ऑन कि रविंदर जडेजा वो बल्लेबाज बड़े वधिया ने, सो वह भी एक फैक्टर रहा। फिर जसप्रीत बुमराह उन्हां दी कप्तानी जिहड़ी है उहदे ते भी सवाल जिहड़े ने वो खड़े किए जा रहे हैं कि उन्हां दी कप्तानी दे विच कोई चैलेंज है या उहदे विच कोई दिक्कत है। सो ये फैक्टर्स बने ने जी इंडिया दे हार दे। जी
नहीं जे युद्धवीर जी, जे प्लेयर ही ना ठीक होणगे की कहंदे ने टीम दे विच ते ओह तां टीम दी हार होई ना, कल की कहंदे ने भी कैप्टन की कर लूगा जब प्लेयर ही ना परफॉर्म करनगे ते।
जी 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 बिल्कुल।
ओके
जी, थैंक यू जी। हां जी, अगली कॉल जी, गिरीश जी तुसीं आंदे रहो
जी। युद्ध जी नमस्कार जी, गुड मॉर्निंग जी।
नमस्कार जी, गुड मॉर्निंग जी।
जैसे मैच का मैं सीधा पॉइंट से आना, सीधा डिफरेंस है युद्धवीर जी, जे थोड़ी टीम टेल एंडर तो एक्सपेक्ट करेगी ना सेंचुरी, कोई ऋषभ पंत मार दे, रविंद्र जडेजा मार दे, तो युद्ध जी हाल ही होएगा उन्होंने टॉप ऑर्डर, तो साडा टॉप ऑर्डर टोटली फेल है। विराट कोहली टाइम आ गया ड्रॉप करने का, युद्धवीर जी किन्ने चांस चाहिए विराट कोहली? तुहानू पता सी रोहित शर्मा क्वारंटीन हो गया, कोरोना हो गया, भी वो क्वारंटीन तो बाद भी 10-12 दिन बाद ही ज्वाइन कर सकते टीम में। तुसी तीजा ओपनर ले जाते मयंक अग्रवाल, उन्होंने सद लेंगे उत्थे दो दिन च, वो कहे पिंड बैठे थे जेड़ा आ नहीं सकते थे, इसलिए बहुत फेलियर रहा टीम का। कैप्टनसी का भी सवाल है, जसप्रीत बुमराह को एक्सपीरियंस नहीं है। टॉप ऑर्डर देखो टोटली फेल है, कोहली की जी चौथी पोजिशन बड़ी क्रूशल पोजिशन है युद्धवीर जी, टैसट मैचों के स्कोर की है डबल डिजिट ऑनली, कभी 15 कभी 20 कभी 11। विराट कोहली ड्रॉप करना चाहिए युद्धवीर जी, और ओपनर इन्हों कोई हूँ विराट कोहली के एल राहुल आ जाएंगे, रोहित शर्मा आ जाएंगे, मयंक अग्रवाल आ जाएंगे, यही डिफरेंस है युद्धवीर जी, होर कोई डिफरेंस नहीं है। बॉलिंग तो मैं नहीं कहना टीम हारी है, बैटिंग तो हारी है, और टॉप ऑर्डर फेल रहा सब तो वड्डा कारण यही है युद्धवीर जी, बाकी जो मैं गलत हूं मैंने दस दो।
नहीं तो बिल्कुल टॉप ऑर्डर का फेलियर तो बिल्कुल है ही है। मैं तो पहले ही क्या है कि बैटिंग जी है वो मेजर रीजन है, उन्होंने बैट्समैन देखो क्या जबरदस्त बल्लेबाजी कर रहे हैं, अपने बैटिंग ऑर्डर में फेलियर रहा है। और विराट कोहली वास्ते भी ये चैलेंज है कि किस तरह हुण इस चीज नूं एड्रेस कर देने, इट इज गोइंग टू बी मेजर चैलेंज फॉर विराट कोहली एज वेल। जी थैंक यू। हाँ जी, और अगली, हाँ जी गुरदेव सिंह जी, तुसी कुछ ऐड करना चाह रहे सी?
हाँ जी, मैं ऐड करना चाहुंदा ग्रीस जी, मैनूं एक गल समझायो, तुसी कोहली दे बड़े चलो कहिंदे जे, ते तुहाडा जिहड़ा मेन प्लेयर है जिहनूं कहिंदे आ रोहित शर्मा, ओह जादे अनफिट हुंदा वा ते जां उहनूं करोना हो जांदा वा, वो कितों खेलूगा मैच? हम तो कप्तान भी बनाता वा, वह जवाबदार दे
ਵੀ ਉਹਨੂੰਉਹਨੇ ਰਿਸਪੋਂਸੀਬਿਲਿਟੀ ਨਹੀਂ ਸੀ ਬਣਦੀ ਕਿ ਮੈਂ ਹੁਣ ਕੋਵਿਡ ਵੀ ਚੱਲਦਾ ਥੋੜਾ ਇਤਿਹਾਸ ਵਰਤਾਂ ਮੇਰੀ ਕਪਤਾਨੀ ਚ ਤੇ ਟੈਸਟ ਮੈਚ ਹੋਣਾ ਵਾ ਉਹ ਮੋਸਟਲੀ ਤੇ ਅਨਫਿਟ ਹੀ ਹੁੰਦਾ ਵਾ ਇੰਜਰਡ ਹੁੰਦਾ ਵਾ ਤੇ ਜਾਂ ਉਹਨੂੰ ਕਰੋਨਾ ਹੁੰਦਾ ਹਾਂਜੀ ਉਹਦਾ ਜਵਾਬ ਦਿਓ ਜੀ ਉਹ ਕਦੋਂ ਖੇਡੂਗਾ ਉਹਨੂੰ ਤੇ ਖਿਡਾ ਰਹੇ ਆਪਾਂ ਕਦੋਂ ਖੇਡੂਗਾ ਕਦੋਂ ਓਪਨਿੰਗ ਕਰੂਗਾ ਉਹਦਾ ਦੱਸੋ ਮੈਨੂੰ
ਮੈਂ ਦੱਸਦਾ ਤੁਹਾਨੂੰ ਰੋਹਿਤ ਸ਼ਰਮਾ ਨੇ ਪਿਛਲੇ ਜਿੰਨੇ ਮੈਚਾਂ ਚ ਕੈਪਟਨਸੀ ਕੀਤੀ ਹੈ ਨਾ ਕਲੀਨ ਸਵੀਪ ਕੀਤਾ ਇੰਡੀਆ ਨੇ
ਕੋਹਲੀ ਵਰਗਾ ਸਰੀਰ ਬਣਾਉਣਾ ਚਾਹੀਦਾ ਕੋਹਲੀ ਹਜੇ ਤੱਕ ਮੈਨੂੰ ਨੀ ਲੱਗਦਾ ਵੀ ਕਿੰਨਾ ਕਿਸੇ ਮੈਚ ਅਨਫਿਟ ਹੋਵੇ ਜਾਂ ਕਿਸ ਤਰ੍ਹਾਂ ਹੋਵੇ ਮੈਂ ਉਹਨੂੰ ਹੋਰ ਗੱਲ ਸਾਡੀ ਠੀਕ ਆ ਅਸੀਂ ਵੀ ਚਾਹੁੰਦੇ ਹਾਂ ਰੋਹਿਤ ਸ਼ਰਮਾ ਆਵੇ ਲੇਕਿਨ ਉਹਦਾ ਮੈਂ ਪਿਛਲੇ ਘੱਟੋ ਘੱਟ 5-7 ਸਾਲਾਂ ਤੋਂ ਦੇਖਣ ਡਿਆ ਵਾ ਉਹ ਇੰਜਰਡ ਅਨਫਿਟ ਪਤਾ ਨੀ ਕੀ ਗੱਲ ਤੇ ਦੂਜਾ ਗੱਲ ਕਹਿ ਲਓ ਕਿ ਜਾ ਕੀ ਹੁਣ ਤੇ ਕਰੋਨਾ ਦੀ ਚਪੇਟ ਹੀ ਫਸ ਗਿਆ ਇਹ ਲੋਸ ਆ ਔਰ ਦੂਜਾ ਕੇ ਐਲ ਰਾਹੁਲ ਵੇਖ ਲਓ ਇਹਨਾਂ ਦੀ ਜ਼ਿੰਮੇਵਾਰੀ ਨੀ ਹੈਗੀ ਹਰ ਮੈਚ ਚੰਗੇ ਜੇ ਕਿੰਨਾ ਤੁਸੀਂ ਇੰਜਰਡ ਹੋ ਕੇ ਬਹਿ ਜਾਂਦੇ ਜੋ ਕੀ ਗੱਲ ਤੁਸੀਂ ਬੱਚੇ ਜੇ ਤੁਸੀਂ ਇੰਜਰਡ ਕਿਸ ਤਰ੍ਹਾਂ ਹੋ ਰਹੇ ਜੋ ਕੋਈ ਕਿਉਂ ਨੀ ਇੰਜਰਡ ਹੁੰਦਾ ਔਰ ਕਿਉਂ ਨੀ ਦੂਜੇ ਇੰਜਰਡ ਹੋ ਰਹੇ ਮੈਂ ਕਹਿੰਦਾ ਕੇ ਐਲ ਰਾਹੁਲ ਤੇ ਵੀ ਸਵਾਲ ਹੈ ਹਰ ਮੈਚ ਬੜੀ ਵਾਰ ਦੇਖਿਆ ਜੀ ਇੰਜਰਡ ਹੋ ਗਿਆ ਜੀ
ਗੁਰਦੇਵ ਸਿੰਘ ਜੀ ਤੁਸੀਂ ਭਾਜੀ ਕਹਿ ਰਹੇ ਹੋ ਵਿਰਾਟ ਕੋਹਲੀ ਫਿੱਟ ਹੈ ਪਰਫਾਰਮੈਂਸ ਕਿਹੜੀ ਫਿੱਟ ਵਾਲੀ ਦਿੱਤੀ ਉਹਨੇ ਦੱਸੋ ਮੈਨੂੰ 15 ਉੱਥੇ ਕਿੱਥੇ ਸੁਣ ਲਓ ਮੇਰੀ ਗੱਲ ਸੁਣ ਲਓ ਭਾਜੀ ਗੱਲ ਤੇ ਸੁਣੋ ਤੁਸੀਂ ਜੋ ਰੂਟ ਨਾਲ ਕੰਪੈਰੀਜ਼ਨ ਕਰਕੇ ਦੇਖੋ ਵਿਰਾਟ ਕੋਹਲੀ ਦਾ ਫੇਲੀਅਰ ਆ ਵਿਰਾਟ ਕੋਹਲੀ ਜੋਨੀ ਬੇਅਰ ਚੋਂ ਤੁਹਾਨੂੰ ਪਤਾ ਜੋਨੀ ਬੇਅਰ ਨੇ ਪਿਛਲੇ 5 ਇਨਿੰਗਸ ਦੇ ਵਿੱਚ 4 ਸੈਂਚਰੀਆਂ ਮਾਰੀਆਂ ਔਰ ਜੋ ਰੂਟ ਨੇ 1.5 ਸਾਲਾਂ ਦੇ ਵਿੱਚ 11 ਸੈਂਚਰੀਆਂ ਮਾਰੀਆਂ ਵਿਰਾਟ ਕੋਹਲੀ ਦੀ ਇੱਕ ਸੈਂਚਰੀ ਨਹੀਂ ਹੈ ਸਰ ਤੁਸੀਂ ਫੈਕਟ ਤੇ ਗੱਲ ਕਰੋ ਨਾ
ਜਿੱਦਣ 70 ਸੈਂਚਰੀਆਂ ਮਾਰਦਾ ਜੋ ਰੂਟ ਔਰ ਜਿੱਦਣ ਮਾਰ ਲੂਗਾ ਨਾ ਬ੍ਰੈਸਟੋ ਉਦਣ ਆ ਕੇ ਗੱਲ ਕਰਿਓ ਹੁਣ ਉਹ ਬੰਦੇ ਤੇ ਥੋੜਾ ਮਾੜਾ ਟਾਈਮ ਚੱਲ ਰਿਹਾ ਔਰ ਤੁਹਾਨੂੰ ਕਿੰਨਾ ਹੋ ਗਿਆ ਇਹ ਕੰਮ ਹੋ ਜੂਗਾ ਫਿਰ ਵੀ ਇਹ ਨੀ ਤੁਸੀਂ ਕਹਿ ਸਕਦੇ
ਬਾਕੀ ਪਤਾ ਕੀ ਗੱਲ ਮਾੜਾ ਟਾਈਮ ਚੱਲ ਰਿਹਾ ਤਾਂ ਜੇ ਉਹਨੂੰ ਕੈਪਟਨਸੀ ਲੂਜ਼ ਕਰਨੀ ਪੈ ਗਈ ਦੇਖੋ ਉਹਨੂੰ ਕੈਪਟਨਸ਼ਿਪ ਤੋਂ ਹਟਾ ਦਿੱਤਾ ਗਿਆ ਜੇ ਮਾੜਾ ਟਾਈਮ ਚੱਲ ਰਿਹਾ ਸੀ ਮਾੜੀ ਪਰਫਾਰਮੈਂਸ ਚੱਲ ਰਹੀ ਸੀ
ਰੋਹਿਤ ਸ਼ਰਮਾ ਕੈਪਟਨਸ਼ਿਪ ਚ ਕੋਈ ਕਰਕੇ ਵਿਖਾਊਗਾ ਨਾ ਉਦਣ ਤੁਸੀਂ ਆਪਦਾ ਪਲੇਟਫਾਰਮ ਵੀ ਹੈਗਾ ਮੈਂ ਵੀ ਇੱਥੇ ਹਾਂ ਜਿੱਦਾਂ ਕਿ ਨਾ ਅਗਰੈਸਿਵ ਜਾਂ ਕਿਸ ਤਰ੍ਹਾਂ ਵਿਰਾਟ ਕੋਹਲੀ ਨੇ ਕਰਕੇ ਦਿਖਾਇਆ ਮੈਂ ਤੇਰਾ ਕਹੂੰਗਾ ਵੀ ਰੋਹਿਤ ਸ਼ਰਮਾ ਚ ਹੈ ਤਾਂ ਜਿਹੜਾ ਟੈਸਟ ਮੈਚ ਵੀ ਕਰ ਸਕਦਾ
ਮਾੜੇ ਗੁਰਦੇਵ ਭਾਈ ਨੂੰ ਕਲੀਅਰ ਕਰ ਦੋ ਰੋਹਿਤ ਸ਼ਰਮਾ ਨੇ ਜਿੰਨੀ ਕੈਪਟਨਸੀ ਪਿਛਲੇ ਮੈਚ ਕੀਤੀ ਕਲੀਨ ਸਵੀਪ ਕੀਤੀ ਸੀਰੀਜ਼ ਇੰਡੀਆ ਨੇ ਮਾੜੇ ਕਲੀਅਰ ਕਰ ਦੋ ਇਹਨਾਂ ਨੂੰ ਯੁਧਵੀਰ ਜੀ
ਨਹੀਂ ਕੈਪਟਨਸੀ ਦੀ ਨੀ ਗੱਲ ਕਰ ਰਹੇ ਕੈਪਟਨਸੀ ਤਾਂ ਉਹਨਾਂ ਦੀ ਸ਼ਾਨਦਾਰ ਹੈਗੀ ਆ ਉਹ ਗੱਲ ਕਰ ਰਹੇ ਨੇ ਕਿ ਫਿਟਨੈਸ ਦੀ ਕਿ ਫਿਟਨੈਸ ਦੇ ਉੱਤੇ ਉਹਨਾਂ ਦੀ ਗੱਲ ਹੈ
ਯੁਧਵੀਰ ਜੀ ਕਰੋਨਾ ਹੋ ਗਿਆ ਹੁਣ ਇੱਥੇ ਤਾਂ ਤੁਹਾਡਾ ਜ਼ੋਰ ਹੈ ਨਾ ਮੇਰਾ ਜ਼ੋਰ ਹੈ ਠੀਕ ਹੈ
ਹੁਣ ਪਲੇਅਰ ਆ ਸਰ ਜੀ ਪਲੇਅਰ ਆ ਸਾਨੂੰ ਤਿਆਰ ਕਰਨੀ ਚਾਹੀਦੀ ਸੀ ਜਿਹਨਾਂ ਮਿਲ ਗਏ ਵਿੱਚ ਦੂਜਿਆਂ ਨਾਲ ਉਹਨਾਂ ਨੂੰ ਮੈਚ ਖੇਡਣਾ
ਗੁਰਦੇਵ ਭਾਜੀ ਇਹੀ ਤੇ ਮੌਕਾ ਸੀ ਵਿਰਾਟ ਕੋਹਲੀ ਕੋ ਰੋਹਿਤ ਸ਼ਰਮਾ ਬਾਹਰ ਬੈਠੇ ਵਿਰਾਟ ਕੋਹਲੀ ਪਰਫਾਰਮੈਂਸ ਕਰਦਾ ਸ਼ਾਇਦ ਕੈਪਟਨਸੀ ਦੁਬਾਰਾ ਮਿਲ ਜਾਂਦੀ ਵਿਰਾਟ ਕੋਹਲੀ ਵੀ ਉੱਥੇ ਫੇਲ ਹੋ ਗਿਆ ਜਿੱਥੇ ਰੋਹਿਤ ਸ਼ਰਮਾ ਬਾਹਰ ਹੈ ਫਿਰ ਰਿਸਪੋਂਸੀਬਿਲਟੀ ਕਿਹਦੀ ਹੈ ਸਰ ਜਿਹੜਾ ਮੈਚ ਖੇਲ ਰਿਹਾ ਕਿ ਜਿਹੜਾ ਮੈਚ ਨਹੀਂ ਖੇਲ ਰਿਹਾ ਰਿਸਪੋਂਸੀਬਿਲਟੀ ਤੇ ਵਿਰਾਟ ਕੋਹਲੀ ਦੀ ਹੁੰਦੀ ਹੈ ਨਾ ਆ ਕੇ
ਨਹੀਂ ਨਹੀਂ ਉੱਥੇ ਕੋਈ ਵਿਰਾਟ ਕੋਹਲੀ ਦੀ ਰਿਸਪੋਂਸੀਬਿਲਟੀ ਨਹੀਂ ਜਦੋਂ ਤੁਸੀਂ
ਚਲੋ
ਆਸਾਨੀਆਂ ਸਾਰੀਆਂ ਲੈ ਲਈਆਂ
ਭਾਜੀ ਮੈਂ ਤੁਹਾਨੂੰ ਸਰ ਦੋ ਮੈਚਾਂ ਤੋਂ ਬਾਅਦ ਵਿਰਾਟ ਕੋਹਲੀ ਦੇਖ ਲਿਓ ਤੁਹਾਨੂੰ ਕਿਹਾ ਕੈਪਟਨਸੀ ਲੂਜ਼ ਹੋਏਗੀ ਵਿਰਾਟ ਕੋਹਲੀ ਡ੍ਰੌਪ ਹੋਏਗਾ ਦੋ ਮੈਚਾਂ ਤੋਂ ਬਾਅਦ ਦੇਖ ਲਿਓ ਤੁਸੀਂ ਵੀ ਇੱਥੇ ਹੀ ਹੋ ਮੈਂ ਵੀ ਇੱਥੇ ਹੀ ਹਾਂ ਸਰ ਦੇਖ ਲਈਏ ਤੁਸੀਂ
ਪਲੇਅਰ ਆਉਂਦੇ ਆ ਪਲੇਅਰ ਜਾਂਦੇ ਆ ਜਦੋਂ 70 ਸੈਂਚਰੀਆਂ ਕਿਨਾਂ ਕਿਨਾਂ ਰੋਹਿਤ ਸ਼ਰਮਾ ਵੀ ਮਾਰ ਲੂਗਾ ਉਦੋਂ ਮੈਨੂੰ ਅੱਗੇ ਗੱਲ ਕਰਿਓ ਤੇ ਮੈਂ ਅੱਗੇ ਕਹਿ ਰਿਹਾ ਉਹਨਾਂ ਤੇ ਮਾੜਾ ਟਾਈਮ ਹੈਗਾ ਔਰ ਤੈਨੂੰ ਨਾ ਉਹ ਕਹਿ ਲਓ ਕਿ ਥੋੜੇ ਟਾਈਮ ਦੇ ਵਿੱਚ ਨੈਕਸਟ ਮੈਚ ਹੀ ਕਹਿ ਲਓ ਮੈਂ ਬਹੁਤ ਵੱਡੀ ਨੈਕਸਟ ਮੈਚ ਹੀ ਕਿਨਾਂ ਲੋਕਾਂ ਦੇ ਮੂੰਹ ਬੰਦ ਕਰੂਗਾ ਵੀ ਇੱਥੋਂ ਸੈਂਚਰੀ ਆਊਗੀ ਉਹਦੀ ਟੈਸਟ ਮੈਚ ਜਿਹੜਾ ਨੈਕਸਟ ਹੋਏਗਾ ਕਿਸੇ ਖਿਲਾਫ ਹੀ ਹੋਏਗਾ ਵਿਰਾਟ ਕੋਹਲੀ ਹੈ ਨਾ ਉਹ ਸੈਂਚਰੀ ਮਾਰੇਗਾ
ਜੀ ਜੀ ਸ਼ੁਕਰੀਆ ਗੱਲ ਜਾਰੀ ਰਹੇਗੀ ਜੀ ਔਰ ਸਾਡੇ ਸੈਗਮੈਂਟ ਦੇ ਮੇਨ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਨੀ ਹੈਗੀ ਆ ਔਰ ਸਾਡੇ ਨਾਲ ਇਸ ਵੇਲੇ ਕਮਲ ਭਾਟੀਆ ਜੀ ਵੀ ਜੁੜੇ ਨੇ ਉਹਨਾਂ ਨਾਲ ਵੀ ਪਹਿਲਾਂ ਗੱਲ ਕਰਦੇ ਕਮਲ ਭਾਟੀਆ ਜੀ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਜੀ
ਬਹੁਤ ਵਧੀਆ ਯੁਧਵੀਰ ਜੀ ਬੜੀ ਇੰਟਰਸਟਿੰਗ ਡਿਸਕਸ਼ਨ ਹੋ ਰਹੀਆਂ ਨੇ ਤੇ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ ਯੁਧਵੀਰ ਜੀ ਜਦ ਅਸੀਂ ਮੇਰੀ ਹਮੇਸ਼ਾ ਜਿਸ ਵੇਲੇ ਜਿਹੜੀ ਸ਼ੇਅਰਿੰਗ ਹੁੰਦੀ ਹੈ ਉਹ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬੈਟਰ ਕਰ ਸਕੀਏ ਬੈਟਰ ਪਰਫੋਰਮ ਕਰ ਲਈਏ ਜਾਂ ਆਪਣੇ ਆਪ ਨੂੰ ਐਕਸ਼ਨ ਬੈਟਰ ਰੱਖੀਏ ਇਮੋਸ਼ਨ ਥਿੰਕਿੰਗ ਥੋਟ ਕਿਸ ਤਰ੍ਹਾਂ ਆਪਣੇ ਆਪ ਨੂੰ ਇੰਪਰੂਵ ਕਰੀਏ ਟੇਕਿੰਗ ਸਿੰਪਲ ਸਟੈਪਸ ਮੇਰੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਹੈ ਸ਼ੇਅਰਿੰਗ ਦੀ ਤੇ ਅੱਜ ਮੈਂ ਯੁਧਵੀਰ ਜੀ ਤੁਸੀਂ ਕਈ ਵਾਰ ਲੋਕਾਂ ਨੂੰ ਦੇਖਿਆ ਹੋਣਾ ਹੈ ਕਿ ਬਈ ਉਹ ਬਿਲਕੁਲ ਲਿਨਨ ਦੀ ਕਮੀਜ਼ ਚਿੱਟੀ ਪਾਈ ਦੀ ਜਾਂ ਕੋਈ ਵੀ ਹੋਰ ਕਾਟਨ ਦਾ ਕੱਪੜਾ ਸਟਾਰਚ ਲੱਗਾ ਦਾ ਬਿਲਕੁਲ ਚਮਕਦਾ ਹੋਇਆ ਵੈਰੀ ਨਾਈਸ ਆਇਰਨ ਕੀਤਾ ਹੋਇਆ ਪਾ ਕੇ ਬਾਹਰ ਨਿਕਲਦੇ ਨੇ, ਥੋੜੀ ਦੇਰ ਦੇ ਬਾਅਦ ਜਿਹੜਾ ਨਾ ਉਹਦੀ ਕਰੀਜ਼ ਆ ਜਾਂਦੀ ਕੱਪੜੇ ਚ ਜਾਂ ਕੋਈ ਧੂਲ ਮੱਟੀ ਆ ਜਾਂਦੀ ਜਾਂ ਕੀਚੜ ਉਛਲ ਕੇ ਗਿਰ ਜਾਂਦਾ ਜਾਂ ਖਾਣਾ ਖਾਂਦੇ ਹੋਏ ਕੁਛ ਨਾ ਕੁਛ ਕੱਪੜੇ ਤੇ ਗਿਰ ਸਕਦਾ ਹੈ, ਯਾਨੀ ਸ਼ਾਮ ਤੱਕ ਜਿਹੜਾ ਨਾ ਉਹ ਕਮੀਜ਼ ਗੰਦੀ ਹੋ ਜਾਂਦੀ ਹੈ। ਤੇ ਯੁਧਵੀਰ ਜੀ ਸਿੱਧਾ ਸਵਾਲ ਹੈ, ਕਮੀਜ਼ ਰੱਖਦੇ ਹੋ ਜਾਂ ਸੁੱਟ ਦਿੰਦੇ ਹੋ?
ਸੋਰੀ
ਯੁਧਵੀਰ ਜੀ, ਤੁਹਾਨੂੰ ਸਵਾਲ ਹੈ।
ਹਾਂਜੀ ਦੱਸੋ।
ਹਾਂਜੀ, ਕਿ ਇਹ ਕਮੀਜ਼ ਰੱਖਦੇ ਹੋ ਜਾਂ ਸੁੱਟ ਦਿੰਦੇ ਹੋ ਜਿਹੜੀ ਕਮੀਜ਼ ਗੰਦੀ ਹੋ ਜਾਂਦੀ ਹੈ?
ਸਰ, ਜਿਹੜੀ ਕਮੀਜ਼ ਗੰਦੀ ਹੋ ਜਾਂਦੀ ਹੈ ਉਹਨੂੰ ਤਾਂ ਅਸੀਂ ਰੱਖਦੇ ਹਾਂ, ਬਿਲਕੁਲ ਧੋਨੇ ਹਾਂ ਤਾਂ ਫਿਰ ਦੁਬਾਰਾ ਯੂਜ਼ ਕਰਦੇ ਹਾਂ। ਅਨਲੈਸ ਸਾਨੂੰ ਐਂ ਲੱਗੇ ਕਿ ਉਹ ਹੁਣ ਬਹੁਤ ਜ਼ਿਆਦਾ ਯੂਜ਼ ਹੋ ਗਈ ਹੈ, ਫਿਰ ਜ਼ਰੂਰ ਉਹਨਾਂ ਨੂੰ ਅਸੀਂ ਡੋਨੇਟ ਕਰ ਦਿੰਦੇ ਹਾਂ। ਅਦਰਵਾਈਜ਼ ਤਾਂ ਜੇ ਕਮੀਜ਼ ਗੰਦੀ ਹੈ ਤਾਂ ਫਿਰ ਉਹਨੂੰ ਧੋ ਕੇ ਯੂਜ਼ ਕਰ ਲਈਦੀ।
ਐਗਜੈਕਟਲੀ ਜਗਵੀਰ ਜੀ, ਜਦ ਅਸੀਂ ਇੱਕ ਕਮੀਜ਼ ਜਿਹੜੀ ਰੋਜ਼ ਪਾਉਂਦੇ ਹਾਂ ਗੰਦੀ ਹੋ ਜਾਏ, ਮੈਲੀ ਹੋ ਜਾਏ, ਦਾਗ ਲੱਗ ਜਾਣ, ਉਹ ਅਸੀਂ ਅਗਲੇ ਦਿਨ ਧਵਾ ਕੇ ਫਿਰ ਚਰਖ ਲਗਾ ਕੇ ਜਾਂ ਸਟਾਰਚ ਲਗਵਾ ਕੇ ਫਿਰ ਫਸਟ ਕਲਾਸ ਨਈ ਵਰਗੀ ਕਰਕੇ ਪਾ ਲੈਂਦੇ ਹਾਂ, ਤੇ ਅਸੀਂ ਆਪਣੇ ਆਪ ਦੇ ਉੱਤੇ ਇਹ ਵਿਵਹਾਰ ਕਿਉਂ ਨਹੀਂ ਕਰਦੇ? ਅਗਰ ਅਸੀਂ ਕਿਸੇ ਚੀਜ਼ ਵੀ ਥੋੜਾ ਜਿਹਾ ਫੇਲ ਕਰ ਜਾਂਦੇ ਹਾਂ ਜਾਂ ਕੋਈ ਥੋੜੀ ਜਿਹੀ ਗਲਤੀ ਹੋ ਜਾਂਦੀ ਹੈ ਜਾਂ ਕਦੇ ਗੁੱਸਾ ਆ ਗਿਆ ਜਾਂ ਕਦੇ ਕਿਸੇ ਨੂੰ ਪੁੱਠਾ ਕਹਿਤਾ, ਤੇ ਅਸੀਂ ਆਪਣੇ ਆਪ ਨੂੰ ਇੰਨਾ ਕਿਉਂ ਖੋਸ ਦਿੰਦੇ ਹਾਂ, ਇੰਨਾ ਕਿਉਂ ਮਾਯੂਸ ਕਰ ਲਿਆ, ਇੰਨਾ ਕਿਉਂ ਛੋਟਾ ਕਰ ਦਿੰਦੇ ਹਾਂ ਕਿ ਆਈ ਐਮ ਨੋ ਗੁੱਡ, ਦੈਟ ਮੈਂ ਬੇਕਾਰ ਹਾਂ, ਮੇਰੇ ਵਿੱਚ ਕੋਈ ਕਾਬਲੀਅਤ ਨਹੀਂ, ਮੇਰੀ ਸਿਰਫ ਗਲਤੀਆਂ ਹੀ ਗਲਤੀਆਂ ਨੇ? ਅਸੀਂ ਆਪਣੇ ਆਪ ਨੂੰ ਬਹੁਤ ਪੁੱਟ ਡਾਊਨ ਕਰ ਲੈਂਦੇ ਹਾਂ, ਬਹੁਤ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰ ਲੈਂਦੇ ਹਾਂ। ਤੇ ਇਹ ਮੇਰੀ ਜਿਹੜਾ ਨਾ, ਮੈਂ ਇਗਜ਼ੈਂਪਲ ਇਸ ਵਾਸਤੇ ਯੂਜ਼ ਕੀਤਾ ਹੈ ਕਿ ਜਦ ਅਸੀਂ ਸਵੇਰੇ ਉੱਠਦੇ ਹਾਂ ਤੇ ਰਾਤ ਤੱਕ ਸੌਣ ਤੱਕ ਕੰਮ ਤੇ ਜਾਂਦੇ ਆਉਂਦੇ, ਕੁਛ ਨਾ ਕੁਛ ਗਲਤੀਆਂ ਹੋਣਗੀਆਂ, ਕਦੇ ਕੋਈ ਗੁੱਸਾ ਆ ਜਾਏਗਾ, ਕਦੇ ਕੋਈ ਅਸੀਂ ਐਸਾ ਕੰਮ ਕਰ ਬੈਠਾਂਗੇ ਜੋ ਨਹੀਂ ਕਰਨਾ ਚਾਹੀਦਾ, ਕਦੇ ਇਮੋਸ਼ਨਲ ਰਿਐਕਸ਼ਨ ਠੀਕ ਨਹੀਂ ਹੋਣਗੇ। ਆਪਣੇ ਆਪ ਨੂੰ ਮਾਫ ਕਰਨਾ ਸਿੱਖ ਲਓ, ਆਪਣੇ ਆਪ ਨੂੰ ਅੰਦਰੋਂ ਧੋਣਾ ਸਿੱਖ ਲਓ, ਜੋ ਗਲਤੀ ਹੋਈ ਹੈ ਉਹ ਕੋਸ਼ਿਸ਼ ਕਰੋ ਰਿਪੀਟ ਨਾ ਹੋਏ, ਲੇਕਿਨ ਆਪਣੇ ਆਪ ਨੂੰ ਜਿਹੜਾ ਨਾ ਕੰਡੈਮ ਨਾ ਕਰੋ, ਆਪਣੇ ਆਪ ਨੂੰ ਇੰਨਾ ਬੁਰਾ ਭਲਾ ਕਰਕੇ ਆਪਣੇ ਕੌਨਫੀਡੈਂਸ ਨੂੰ ਨਾ ਖਤਮ ਕਰੋ, ਆਪਣੇ ਸੈਲਫ ਇਸਟੀਮ ਨੂੰ ਨਾ ਖਤਮ ਕਰੋ, ਆਪਣੇ ਆਪ ਨੂੰ ਐਕਸੈਪਟ ਕਰ ਲਓ ਆਪਣੇ ਆਪ ਨੂੰ, ਤਾਂ ਕਿ ਅਗਲੇ ਦਿਨ ਫਿਰ ਕਰੈਕਟ ਕਰਕੇ ਕਮੀਜ਼ ਫਿਰ ਧਵਾ ਕੇ ਚਰਕ ਲਗਾ ਕੇ ਸਟਾਰਚ ਲਗਾ ਕੇ ਫਿਰ ਪਾਈ ਜਾ ਸਕੇ। ਯੁਧਵੀਰ ਜੀ,
ਥੈਂਕ ਯੂ ਸਰ, ਬੜੀ ਵਧੀਆ ਤੁਸੀਂ ਗੱਲ ਕੀਤੀ ਹੈ ਇਹਦੇ ਤੇ। ਬਸ ਗੌਤਮ ਬੁੱਧ ਜੀ ਦੀ ਗੱਲ ਯਾਦ ਆ ਗਈ ਕਿ ਜੇ ਦੁਨੀਆਂ ਦੇ ਵਿੱਚ ਮਾਫ਼ੀ ਦਾ ਕੋਈ ਸਭ ਤੋਂ ਵੱਡਾ ਹੱਕਦਾਰ ਹੈ ਤਾਂ ਉਹ ਤੁਸੀਂ ਖੁਦ ਹੋ। ਸੋ ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਾਫ਼ ਕਰਨਾ ਸਿੱਖੋ ਔਰ ਤੁਸੀਂ ਉਹਦੇ ਸਭ ਤੋਂ ਵੱਡੇ ਹੱਕਦਾਰ ਹੋ। ਥੈਂਕ ਯੂ ਸੋ ਮੱਚ, ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ। ਕਮਲ ਪਾਟੀਆ ਜੀ ਮੋਟੀਵੇਸ਼ਨਲ ਸਪੀਕਰ ਹੈਗੇ ਨੇ, ਉਹਦੇ ਨਾਲ ਨਾਲ ਮੋਰਗੇਜ ਦੀ ਕੋਈ ਜ਼ਰੂਰਤ ਹੈ, ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਕਮਲ ਪਾਟੀਆ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਰ ਫੋਨ ਨੰਬਰ ਇੰਗਲਿਸ਼ ਪੰਜਾਬੀ ਚ?
ਹਾਂਜੀ, ਮੇਰਾ ਨੰਬਰ ਹੈਗਾ 416-564-6267, ਦੈਟ ਇਜ 416-564-6267। ਤੇ ਬਸ ਯੁਧਵੀਰ ਜੀ, ਆਪਣੇ ਆਪ ਨੂੰ ਮਾਫ਼ੀ, ਆਪਣੇ ਆਪ ਨੂੰ ਆਪਣੀ ਕਮੀਜ਼ ਧਵਾ ਕੇ ਫਿਰਕ ਫਿਰ ਚਰਕ ਫਿਰ ਸਟਾਰਚ ਲਗਾ ਕੇ ਫਿਰ ਅਗਲੇ ਦਿਨ ਪਾਣੀ ਹੈ। ਥੈਂਕ ਯੂ ਸਰ, ਥੈਂਕ ਯੂ ਸੋ ਮਚ,
ਥੈਂਕ ਯੂ ਸੋ ਮਚ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ ਬਨਾਰਸੀ ਸਾਹਿਬ, ਤੁਸੀਂ ਆਉਂਦੇ ਰਹੋ, ਨੈਕਸਟ ਕਾਲ, ਗੋ ਹੈਡ ਜੀ।
ਆਦਾਬ, ਪਿਛਲੇ ਹਫਤੇ ਆਪਣੇ ਵਾਟਰ ਡਿਸਪਿਊਟ ਪਰ ਬਹਿਸ ਕੀ, ਮਜ਼ਾ ਆ ਗਿਆ, ਔਰ ਉਸਕੋ ਦੋ ਵਾ ਗਿਆ, ਯਕੀਨ ਕੀਜੀਏ ਆਪਨੇ ਹਮੇ ਸਵਾਲ ਕੇ ਜਵਾਬ ਦੇ ਦੀਏ, ਲੇਕਿਨ ਫਿਰ ਵੀ ਇੱਕ ਸਵਾਲ ਹੈ, ਹਰਿਆਣਾ ਔਰ ਪੰਜਾਬ ਮੇਂ ਡਿਸਪਿਊਟ ਕਿਸ ਬਾਤ ਪਰ ਹੋ ਰਹਾ ਹੈ, ਇੱਕ ਬਾਤ। ਦੂਸਰੀ ਇਹ ਬਾਤ ਕਹੂੰਗਾ ਕਿ ਆਬ ਔਰ ਹਵਾ ਖੁਰਾ ਕੀ ਨੇਮ ਪੇ ਹੈ, ਇਸ ਪਰ ਹਕੂਮਤੇ ਕਿਉਂ ਕੰਟਰੋਲ ਕਰਦੀ ਹੈ? ਯਾਨੀ ਅਗਰ ਸਮੁੰਦਰ 200 ਮੀਲ ਕੇ ਹੈ, ਪਾਕਿਸਤਾਨ ਔਰ ਇੰਡੀਆ ਕਾ ਡਿਸਪਿਊਟ ਹੈ, ਹਾਰ ਜਾਂਦਾ ਤਾਂ ਕੋਈ ਨਹੀਂ ਰੋਕ ਸਕਦਾ, ਔਰ ਇਹ ਵੀ ਸ਼ਾਇਦ ਆਪਕੋ ਮਾਲੂਮ ਹੋਗਾ, ਜਿਸ ਜ਼ਮੀਨ ਪਰ ਹਾਰ ਆਤਾ ਹੈ ਵਹਾਂ ਪਰ ਫਸਲੇ ਜ਼ਿਆਦਾ ਹੋਤੀ ਹੈ, ਤੇ ਯੇ ਵੀ ਬਤਾਈਏਗਾ। और दूसरा सवाल है पाकिस्तान में, पाकिस्तान में नैप की पर जो तब्दीली हुई है वो क्यों हुई है? मतलब यह है कि अगर आप किसी पर इल्जाम लगाएंगे और प्रूव ना कर सकेंगे तो आपको सजा हो जाएगी, ये बात तो समझ में नहीं आती। इस तरह तो हर आदमी खुले तौर पर रिश्वत दे सकते हैं, ज्यादा कर सकते हैं, तो ये भी बताइए कि नैप की तब्दीली इस वक्त क्यों दरकार है, इसका क्या असर है, क्या पाकिस्तान में आजादी नहीं है बांधने की, इस पर भी बहस कीजिए। और दूसरा और आखिर का सवाल ये, खुदा के नाम की तासीर देखिए, खुदा के नाम की तासीर देखिए, आतिश नमरूद को गुजार जिसने कर दिया, आतिश नमरूद को गुजार किसने जिसने कर दिया, मेरे इशार में तरखी न तंग नजरी है, मेरे इशार में तरखी न तंग नजरी है, मैं जब भी कहता हूँ श्री कलाम कहता हूँ, मैं जब भी कहता हूँ श्री कलाम कहता हूँ। बाजवे गुलजार के मायने बाग के हैं, गुलजार इब्राहिम बड़े मशहूर है, किसी दिन वक्त हुआ तो मैं गुलजार के नाम के साथ आपको बताऊंगा किस जगह पर गुलजार इस्तेमाल हुआ है। लेकिन आप ये पाकिस्तान में नैब पर बहस कीजिए और खुदा की कुदरत आप और हवा इस पर जो कंट्रोल है लोगों का, हुकूमतों का कीजिए। हमने ये सुना था कि लैंड डिस्प्यूट होता है दो मुल्कों के, इंडिया पाकिस्तान में मानने बात है, कनाडा पर और अमेरिका में डिस्प्यूट है, ये तो बात है, लेकिन हवा और पानी पर क्यों कंट्रोल करते हैं हम, इस पर बहस कीजिए। लेकिन आप बाइल्म शख्स हैं, आपका कलाम सुन के आपके बयान सुन के हमारा इल्म ज्यादा हो गया और हम यकीन से कह सकते हैं कि हम हिंदुस्तान की सियासत को आपके प्रोग्राम के जरिए इतना जान चुके हैं, इतनी सियासत हम पाकिस्तान के मुल्क के अपने मुल्क के बारे में नहीं जानते, बस इतना ही कहना था। आपकी बड़ी मेहरबानी, आप तफसील, हाँ मैं पहले भी कह चुका हूँ जो थॉट फॉर योर थॉट का प्रोग्राम बहुत बड़ा अच्छा प्रोग्राम, अगर मुनासिब समझे तो आसमान फलक ये नीले रंग का क्यों होता है, ये हिंदुस्तान में भी नीले रंग का है, पाकिस्तान में भी नीले रंग का है, कनाडा में भी नीले रंग का है और अमेरिका में भी नीले रंग का है, इसका रंग नीला क्यों है, जबकि ये हम जानते हैं 100 मील के बाद तो नीला हो जाता है, लेकिन जब भी बादल पड़ते हैं तो नीला नजर आता है। तो आपको हम ये कहेंगे, आपसे रिक्वेस्ट करेंगे इस पर भी बहस कीजिए कि फलक नीले रंग का क्यों है, ये हद निगाह है या आंख से किसी चीज का, इस पर ये बातें भी आप बयान करते हैं ना तो मजा आ जाता है सुन के। आप यकीन कीजिए आपके बारे में मैं कह चुका हूँ कि हजारों साल नरगिस अपनी बेनूरी पे रही रोती, बड़ी मुश्किल से पैदा होता है चमन में दीदावर पैदा, ये आप पर बिल्कुल साधक है। मैं तारीफ ये करता हूँ कि तारीफ उस खुदा की जिसने यहाँ बनाया, सबसे दुनिया में आसान बात क्या है किसी की तारीफ करना और सबसे मुश्किल बात है किसकी बुराई करना, तो मैं अच्छाई की तरफ जाता हूँ और आप तो हैं भी काबिल तारीफ इंसान और आपके साथ जो खातून बैठते हैं वो भी काफी अच्छी तालीम याफ्ता लगती है, बस इतनी ही बात करनी थी। आप जरा पंजाब के मसले पर, आप हवा के मसले पर और पाकिस्तान के नैब के मसले पर रोशनी डालिए। खुदा हाफिज, खुदा
खुदा हाफिज। बनारसी साहब बहुत शुक्रिया आपके अल्फाज का, आपकी तारीफ का बहुत शुक्रिया, आप हमेशा ही बहुत अच्छे पॉइंट्स लेकर आते हैं, थैंक यू फॉर दैट। बारी बारी मैं सारे पॉइंट्स एड्रेस कर देता हूं। पहले जो आसान चीज है, क्योंकि साइंस के स्टूडेंट है, इंजीनियरिंग के स्टूडेंट है, तो ये आपका सवाल जो हम सब ने बचपन में पढ़ा है पर आपने अब पूछा तो मैं दोबारा दोहरा देता हूं कि आसमान, आपने कहा पाकिस्तान में भी नीला था, इंडिया में भी नीला और यहां कनाडा में भी ब्लू क्यों है? उसका कारण ऐसे है कि सर जो सनलाइट है ना, वो जब अर्थ के एटमॉस्फेयर में आती है तो वो हर डायरेक्शन में वो बिखर जाती है, तो जो रोशनी आती है उसके होता क्या और कारण क्या है कि बहुत सारी गैसेज हैं यहां पर हवा में जिसके कारण वो बिखर जाती है। अब होता क्या है कि जो ब्लू लाइट है वो बाकी कलर्स के मुकाबले ज्यादा स्कैटर होती है और वो शॉर्टर और स्मॉलर वेव्स में ट्रेवल करती है, ब्लू लाइट। होते तो कलर्स तो सारे ही होते हैं, कभी कभी आपको रेनबो नजर आता है ना आसमान में, होते तो सारे ही कलर्स हैं, लेकिन ब्लू जो है वो ज्यादा स्कैटर होती है और शॉर्टर और स्मॉलर वेव्स में ट्रेवल करती है, इसलिए हमें आसमान जो है वो ब्लू नजर आता है, असल में ब्लू नहीं है, नजर आता है हमें ब्लू। दैट इज वन पॉइंट, ये आपने उसका पूछा। दूसरा, बनारसी साहब आपने कहा कि पंजाब और हरियाणा में क्या डिस्प्यूट है। सर हुआ क्या है कि जब सारी, जब 1947 के बाद जो सारी स्टेट्स हैं उनको लिंग्विस्टिक बेसिस पर रीऑर्गेनाइज किया गया इंडिया में, लिंग्विस्टिक बेसिस यानी कि लैंग्वेज के बेसिस पे रीऑर्गेनाइज किया गया, उसमें फिर जब जो वाटर था उसको भी डिस्ट्रीब्यूट करना बनता था, तो जब पानी को डिस्ट्रीब्यूट किया गया तो जो पहले साझा पंजाब जिसको मैं कह सकता हूं, जिसमें पंजाब, हिमाचल और हरियाणा तीनों शामिल थे, तो उस समय 1956 में जो पानी है उसका जब बंटवारा हुआ तो राजस्थान और पंजाब में बंटवारा मेनली हुआ, क्योंकि जम्मू कश्मीर के पास अपना लगभग पानी था पहले से ही। सो राजस्थान और पंजाब में ये बंटवारा हो गया मेनली पानी का, और उस समय दिल्ली को थोड़ा सा पानी मिला और जम्मू कश्मीर को मिला। जब राजस्थान और पंजाब में बंटवारा हुआ तो पंजाब में हरियाणा और हिमाचल भी शामिल थे, ये मैं 1956 की बात कर रहा हूं। फिर आगे फास्ट फॉरवर्ड 1966 में जब दोबारा से पंजाब अलग हुआ, पंजाब, हरियाणा और हिमाचल, तो उस समय जो आधा शेयर जो मिला था पंजाब और राजस्थान के बीच, तो हरियाणा ने अपने पानी की मांग की कि मुझे भी मिले। राजस्थान ने, सॉरी, हिमाचल को तो थोड़ा ही मिलना था क्योंकि वो उसके पास पहले पानी था। तो फिर बात हो गई तय कि ठीक है, आधा आधा हिस्सा पंजाब और हरियाणा को आधा आधा हिस्सा मिलेगा। लेकिन अब जब ये पानी का आधा आधा हिस्सा तय हो गया तो बंटवारा कैसे होना था? कनाल से होना था, भी किसी कनाल बनाई जाएगी, तो तब 212 किलोमीटर की कनाल SYL सतलुज यमुना लिंक जो है वो बनाई जाएगी 212 किलोमीटर की। तो हरियाणा ने फटाफट काम शुरू कर दिया, अपने हिस्से का उन्होंने तय कर दिया काम, 1980 तक उन्होंने कर दिया। पंजाब ने अपना काम नहीं किया, पंजाब कह रहा था कि नहीं हमारे पास अब पानी नहीं है। ये बात अब 1966 में पानी के हालात और थे, उसके बाद ग्रीन रेवोल्यूशन आया, बड़ा पानी का इस्तेमाल हुआ पंजाब में, तो उन्होंने कहा कि भाई हमने पानी का इस्तेमाल पंजाब के लिए थोड़ी किया, हमने जो चावल है वो उगाए हैं, गेहूं उगाया है, सारे देश के लिए हमने की है खेती, हमारे पास अब पानी नहीं है देने के लिए। तो इस कारण वो मुद्दा खड़ा हो गया वहां पर। फिर उसके बाद जब देखा अकाली दल ने कि सेंटर में कांग्रेस की सरकार आई 1980 में, बाद में इन्होंने, अकालियों ने मुद्दा खड़ा कर दिया, उन्होंने कहा कि नहीं भी हम पानी नहीं देंगे, जो कि उस समय फिर श्रीमती इंदिरा गांधी ने कहा कि नहीं भाई, एग्रीमेंट किया उन्होंने कि नहीं हमने ये कनाल जो है आगे बढ़ानी है। तो मोर्चा लगाया गया पानी के खिलाफ, उसके बाद वो जो मोर्चा है वो कन्वर्ट हो गया धर्मयुद्ध मोर्चा में, 82 में 81 में मोर्चा लगाया गया अकाली द्वारा अंडर द लीडरशिप ऑफ हरचंद सिंह लौंगोवाल साहब, और बाद में 1982 में ये धर्मयुद्ध मोर्चा सिर्फ पानी नहीं और बहुत सारी डिमांड्स में ये तब्दील हो गया 1982 में। फिर इस दरमियान वहां वायलेंट इवेंट्स भी हुए 1984 में, फिर हमें पता है अनदर टर्न ऑफ वेरी ट्रेजिक इवेंट्स जो 1984 में हुए। उसके बाद बनारसी साहब आगे बहुत कुछ हुआ इस सारे सिलसिले में, दोबारा से फिर बरनाला सरकार आई, लेकिन हाँ सॉरी, बरनाला सरकार से पहले आफ्टर 1984 राजीव लौंगोवाल अकॉर्ड हुआ 1985 में, उसके तहत फिर ये फैसला हुआ कि जी सारी जो नहरें बनाई जाएगी, और पंजाब की साइड से काम भी बड़ी तेजी से चलने लग पड़ा बरनाला सरकार। बाद में यू नो हरचंद सिंह लौंगोवाल वॉज शॉट डेड, उनका कत्ल कर दिया गया राजीव लौंगोवाल अकॉर्ड के तहत, एंड ऑफकोर्स आगे चल के राजीव गांधी जी का भी कत्ल हो गया, लेकिन उससे बीच में बरनाला सरकार ने बड़ी तेजी से ये कनाल का काम जो है जारी कर दिया। 1990 में फिर चंडीगढ़ के ऑफिस में जाके, SYL के ऑफिस में जाके, वहां पर दो सीनियर मेंबर्स का कत्ल कर दिया जाता है, और जो 30 लेबरर्स थे उनका भी कत्ल कर दिया जाता है। फिर काम जो है वो थोड़ी देर के लिए रुक गया, ये 1990 में हुआ, और जिन लोगों ने वो कत्ल किया था 1991 में पुलिस ने उनका इनकाउंटर कर दिया, उनको भी मार गिराया गया, बलविंदर जटाना थे जो लीड कर रहे थे इसको, उनका भी इनकाउंटर हो गया। उसके बाद दोबारा से ये जो 1996 में हरियाणा ने जाके फिर अदालत का दरवाजा खटखटाया कि भाई काम तेज करो, ये मामला क्यों रुका हुआ है। फिर सुप्रीम कोर्ट ने ऑर्डर दिए कि पंजाब को भी काम तेजी से शुरू करो। इस मामले में 2000 2004 में ये अपने कैप्टन अमरिंदर सिंह जो है उन्होंने वो उनकी सरकार आ गई तो 2006 में उन्होंने रेजोल्यूशन पास कर दिया कि हमने जो है वो जो एग्रीमेंट है उसको नल एंड वॉइड डिक्लेयर कर दिया कैप्टन अमरिंदर सिंह ने कि जो आपस में एग्रीमेंट हुआ था पंजाब और हरियाणा का उसको नल एंड वॉइड के हमने रेजोल्यूशन लगा के उन्होंने पंजाब विधानसभा में इसको पास कर दिया। उससे फिर आगे अगर आप आए तो फिर दोबारा से सुप्रीम कोर्ट ने पंजाब सरकार को फटकार लगाई कि भई ये आप क्या कर रहे हो, जल्दी से जल्दी अपने हिस्से का काम पूरा करें। अकाली सरकार को पता था, ये 2016 की बात है, अकाली सरकार को पता था कि 2017 में इलेक्शंस है। अकाली सरकार ने क्या किया कि ना सिर्फ उन्होंने कहा कि हम जो ये कनाल का काम है वो आगे नहीं बढ़ाएंगे, प्लस उन्होंने कहा कि जो जमीनें भी हमने एक्वायर की हैं वो भी हम वापस कर रहे हैं किसानों को। तो जमीनें वापसी शुरू हो गई, वहां पर मिट्टी डलने लग पड़ी कनाल में, तो ये सारा सिलसिला शुरू हो गया। उसके बाद अब दोबारा से आपको पता है कांग्रेस गवर्नमेंट आई, सेंटर ने कोशिशें जरूर की हैं कि ये मामले का हल किया जाए, पर अभी तक ये मामला जो है वो हल नहीं हो रहा। दिस इज द सिचुएशन नाउ। और बहुत कुछ है इसमें, आज वक्त की नजाकत को ख्याल करते हुए जितनी कवर कर सके। अगे चल के वैसे मैं टीवी दे उत्ते चैनल वाई दे उत्ते पंजाबी चिक पूरी डिटेल्ड रिपोर्ट जी SYL दी काफी तुसी देखी है, बहुत सारे लोगों ने अप्रीशिएट भी की है, थैंक यू फॉर दैट। सो वो असी जरूर थोड़े नाल अगे चल के भी शेयर करांगे, ठीक है जी। वो रिपोर्ट तुसी देख सकते हैं जी। जी हाँ जी, माई जी हमारे साथ स्पॉन्सर है कोई नहीं, तो फिर मैं अगली कॉल की तरफ पढ़ता हूँ।
जी जी जी, अमित एरी जी हमारे साथ।
अमित एरी जी वेलकम सर, की हाल है जी? ठीक है जी।
हाँ जी ठीक है युद्धवीर जी, ताड़ी कन्वर्सेशन एंड जी है बहुत इंटरेस्टिंग होंदिया ने। आई थिंक समवन राइटली सेड कि यू आर इनसाइक्लोपीडिया ऑफ नॉलेज, ते यू नो दैट्स वाई जी ताड़ी डिस्कशन ने उन्होंने काफी वजन होंदा।
थैंक यू मदेरी साहब, थैंक यू फॉर योर काइंड वर्ड। सर वो कहते हैं कि जे तुसी मैं एक जगह पढ़ रहा सगा कि जे तुसी किसी भी चीज दे विच कामयाब होना है उदे कुछ उन्होंने मंत्र दसे हुए ने, उदे विचों एक बड़ा जरूरी है कि तुसी एक फील्ड पकड़ लो जिदे विच कि तुहानू लगता है कि तुसी इहदे विच वधिया काम कर सकते हो। शाहरुख खान ने क्रिकेट खेलिया हुंदा ते इस कामयाबी ते ना पहुंचता, विराट कोहली ने एक्टिंग पकड़ी हुंदी ते इस मुकाम दे उत्ते विराट कोहली नहीं पहुंच सकते। एल्बर्ट आइंस्टाइन पता सगा कि साइंस ही मेरे लिए ठीक है, अब्राहम लिंकन पता सगा कि सियासत ही मेरे लिए ठीक है। सो हर इंसान जदों ये पता होवे कि केड़ा फील्ड उन्होंने ठीक है और जे उहदे ते फोकस करन, क्लैरिटी ऑफ थॉट मैं कहना हुंदा, सब तो पहला क्लैरिटी ऑफ थॉट, यू शुड बी क्लीयर कि तुहानू लाइफ दे विच चाहिदा की है, वट मेक्स यू हैप्पी, इट ऑल स्टार्ट्स विद क्लैरिटी ऑफ थॉट। दूसरी चीज बिलीफ कि तुसी विश्वास रखो, तुहानू जो भी चीज लगती है, जो तुहानू लगता है कि जी मैं हुण सियासत च आया तो मैं देश का प्रधानमंत्री बनना है, जे तुहाडे अपने ते विश्वास है तो एक दिन और हक उहदे उत्ते अगला चीज है कि तुहानू उत्ते काम भी बहुत करना पैंदा है, ते पर शुरुआत विश्वास तो हुंदी है। जे कोई बराक ओबामा साहब अपने ते विश्वास ना करदे कि मैं पहला ब्लैक प्रेसिडेंट बन सकदा अमेरिका का, तो शायद वो ना बन पाउंदे। सो बिलीफ इज इंपॉर्टेंट, स्टार्ट विद क्लैरिटी ऑफ थॉट देन बिलीफ। तीसरा इंपॉर्टेंट पॉइंट है फोकस, फोकस करना बहुत जरूरी है। जिस तरह अमित एरी साहब आई एम श्योर कि तुहाडा बड़ा फोकस है रियल स्टेट दे उत्ते, मेरा पूरा फोकस सिर्फ मीडिया दे उत्ते ही है। सो पिछले इन्ने सालों तो कोई होर लाइसेंस नहीं है मेरे को, ना रियल स्टेट का ना कोई होर लाइसेंस, फोकस जिहड़ा है वो सिर्फ मीडिया दे उत्ते है। सो अमित एरी साहब तुसी हैगे हो रियल स्टेट ते तुहाडा फोकस है, इहदे एक्सपर्ट हो, गुरु हो रियल स्टेट दे, किद्दां चल रही है रियल स्टेट ये दसो सर।
हाँ जी जी, रियल स्टेट एक्चुअली राइट नाउ जैसा असं लास्ट टाइम भी डिस्कस किया, थोड़ा जा टर्मोइल है मार्केट के विच। दूसरा वैसे जरा कॉन्टीन्यूइंग विद द सेम टॉपिक जरा कह रहे थे कि ये एक होर असी हुण अपने टीम मैंबर्स नूं भी कहने हैं कि सक्सैस वास्ते तुहानू बॉयल होना पैंदा, तुसी गुनगुना एटीट्यूड लैके तुसी नहीं कर सकते। ते एक जिहड़ा है कि अपना डिफीट जिहड़ी है किसी भी चीज दे विच नहीं, जदों जिस तरह हुण मार्केट डाउन है उहदे विच इह है कि नीड टू वर्क मोर हार्ड, पीपल नीड टू वर्क मोर हार्ड, लाइफ दे विच जदों ईजी है दैन इट्स ओके, पर जदों लाइफ टफ है उदों तुहानू यू नीड टू वर्क मोर हार्ड। गिव अप द एटीट्यूड लाइफ दे विच कदी भी सक्सैस नहीं दिंदा, ते तुहाडा काम तुहाडी लाइफ तुहाडा एक्सप्रैशन है, तुहाडा पर्सनल तुहाडी आत्मा दा एक्सप्रैशन है, सो यू नीड टू टेक प्राइड इन दैट एंड यू नो पैशन दे नाल बंदा काम करे। सो आई थिंक यही जिहड़ियां चीजां ने उहदे विच हुंदा है। सो बाकी जिहड़ा रियल स्टेट दा है जी कि ਸਾਡੇ ਕੋਲ ਮਾਰਕੀਟ ਦੇ ਮੁਤਾਬਕ ਅਸੀਂ ਹਮੇਸ਼ਾ ਜਦੋਂ ਪ੍ਰੋਜੈਕਟ ਤੇ ਵੀ ਕੰਮ ਕਰਦੇ ਹਾਂ ਅਸੀਂ ਬੜਾ ਕੇਅਰਫੁਲੀ ਦੇਖਦੇ ਹਾਂ ਕਿ ਕਿਹੜੇ ਪ੍ਰੋਜੈਕਟ ਤੇ ਕੰਮ ਕਰਨਾ, ਕਿਉਂਕਿ ਅਸੀਂ ਆਪਣਾ ਨਾਮ ਜੇ ਲਾਣਾ ਪ੍ਰੋਜੈਕਟ ਦੇ ਨਾਲ ਅਸੀਂ ਇਸ ਚੀਜ਼ ਦਾ ਧਿਆਨ ਰੱਖ ਕੇ ਕੰਮ ਕਰਦੇ ਹਾਂ ਕਿ ਜਿਹੜੀ ਕੋਈ ਜਿਹੜੀ ਚੀਜ਼ ਸਾਨੂੰ ਪਸੰਦ ਨਹੀਂ ਹੈ ਜਿਹਦੇ ਵਿੱਚ ਅਸੀਂ ਇਨਵੈਸਟ ਨਹੀਂ ਕਰ ਸਕਦੇ ਉਹ ਅਸੀਂ ਦੂਸਰਿਆਂ ਨੂੰ ਵੀ ਜ਼ਿਆਦਾ ਆਫਰ ਨਹੀਂ ਕਰਦੇ। ਸੋ ਇਹਦੇ ਵਿੱਚ ਹੁਣ ਸਾਡੇ ਕੋਲ ਇੱਕ ਬਹੁਤ ਅੱਛਾ ਪ੍ਰੋਜੈਕਟ ਹੈ ਵਾਟਰਲੂ ਦੇ ਵਿੱਚ ਜਿਹਦੇ ਵਿੱਚ ਅਸੀਂ ਬਿਲਡਰ ਦੇ ਨਾਲ ਸਪੈਸ਼ਲ ਨੈਗੋਸ਼ੀਏਟ ਕਰਕੇ ਫਸਟ ਟਾਈਮ ਬਾਇਰਸ ਦੇ ਲਈ ਕਾਫੀ ਅੱਛੀ ਜਿਹੜੀ ਡੀਲ ਹੈ ਕਿ ਇਨਸਟੈਡ ਆਫ 20% ਸਿਰਫ 5% ਡਾਊਨ ਕਰਕੇ ਆਪਣਾ ਘਰ ਬੁੱਕ ਕਰ ਸਕਦੇ ਆ। ਕਲੋਜ਼ਿੰਗ 2 ਸਾਲ ਨੂੰ ਹੈ। ਇਟਸ ਅ ਵੈਰੀ ਗੁੱਡ ਓਪਰਚੁਨਿਟੀ ਜਿਹੜੇ ਫਸਟ ਟਾਈਮ ਬਾਇਰਸ ਨੇ, ਆਪਣੇ ਨਿਊ ਇਮੀਗ੍ਰੈਂਟਸ ਨੇ, ਜਾਂ ਜਿਹੜੇ ਬੱਚੇ ਆਪਣਾ ਐਂਟਰ ਕਰ ਰਹੇ ਨੇ ਯੂ ਨੋ 20-22 ਸਾਲ ਦੀ ਉਮਰ ਦੇ ਵਿੱਚ ਨੇ, ਦੇ ਵਾਂਟ ਬੁੱਕ ਸਮਥਿੰਗ, ਤੇ ਸਿਰਫ $25,000-30,000 20-25 ਦੇ ਵਿੱਚ ਉਹ ਆਪਣਾ ਡਾਊਨ ਕਰਕੇ ਇਹ ਬੁੱਕ ਕਰ ਸਕਦੇ ਨੇ। ਯੂਨਿਟਸ ਵੈਰੀ ਫਿਊ ਯੂਨਿਟਸ ਅਵੇਲੇਬਲ ਨੇ। ਇਹਦੇ ਵਿੱਚ $15,000 ਕੈਸ਼ ਬੈਕ ਵੀ ਹੈ। ਸੋ ਜੇ ਕੋਈ ਫਸਟ ਟਾਈਮ ਬਾਇਰ ਨੂੰ 10% ਡਾਊਨ ਪੇਮੈਂਟ ਨਾਲ ਮੋਰਗੇਜ ਮਿਲਦੀ ਹੈ ਤਾਂ 5% ਡਾਊਨ ਇਹਦੇ ਵਿੱਚ ਕਰ ਦਿੰਦੇ ਆ ਤੇ 3% ਤਾਂ ਕਲੋਜ਼ਿੰਗ ਤੇ ਕੈਸ਼ ਬੈਕ ਹੀ ਆ ਜਾਏਗਾ। ਸੋ ਇਟਸ ਵੈਰੀ ਈਜ਼ੀ ਵੇ ਟੂ ਗੈਟ ਇਨ ਟੂ ਦ ਰੀਅਲ ਸਟੇਟ। ਕਈ ਵਾਰੀ ਹੁੰਦਾ ਕਿ ਜਿਹੜੇ ਜੀ ਟੀ ਏ ਚ ਰਹਿੰਦੇ ਨੇ ਫਸਟ ਟਾਈਮ ਬਾਇਰਸ, ਜੇ ਉੱਥੇ ਹੀ ਲੈਣਾ ਚਾਹੁਣ ਤਾਂ ਕਈ ਵਾਰੀ ਚੀਜ਼ ਆਊਟ ਆਫ ਰੇਂਜ ਹੁੰਦੀ ਹੈ ਕਿਉਂਕਿ ਪ੍ਰਾਈਸਿਸ ਜੀ ਟੀ ਏ ਦੇ ਹਾਇਰ ਨੇ। ਸਮਟਾਈਮਸ ਜਸਟ ਟੂ ਐਂਟਰ ਦਾ ਮਾਰਕੀਟ ਦੇ ਕੈਨ ਗੈਟ ਅ ਗੁੱਡ ਡੀਲ ਆਊਟਸਾਈਡ ਆਫ ਜੀ ਟੀ ਏ। ਉਹਦੇ 'ਚ ਆਪਣੀ ਐਕੁਇਟੀ ਬਣਾ ਕੇ 1-2-3 ਸਾਲ ਦੈਨ ਦੇ ਕੈਨ ਪਿਕ ਅਪ ਦ ਰਾਈਟ ਪ੍ਰੋਡਕਟ ਜਿਹੜਾ ਉਹਨਾਂ ਦੇ ਰੇਂਜ ਦੇ ਵਿੱਚ ਉੱਥੇ ਵੀ ਆ ਜਾਂਦਾ ਜੀ ਟੀ ਏ ਦੇ ਵਿੱਚ। ਸੋ ਇਹ ਜਿਹੜਾ ਪ੍ਰੋਜੈਕਟ ਹੈ ਇਹ ਵਾਟਰਲੂ ਦੇ ਵਿੱਚ ਹੈ। ਵਾਟਰਲੂ ਯੂਨੀਵਰਸਿਟੀ ਦੇ ਵਾਕਿੰਗ ਡਿਸਟੈਂਸ, ਆਈ ਵੁੱਡ ਸੇ 3-5 ਮਿੰਟਸ ਦਾ ਇਹਦਾ ਕਾਰ ਦੀ ਡਰਾਈਵ ਹੈ। ਐਂਡ ਇਹਦੇ ਵਿੱਚ ਹੋਰ ਵੀ ਜਿਹੜੇ ਫੀਚਰਸ ਨੇ ਉਹ ਹੈ ਕਿ ਇਹਦੇ ਵਿੱਚ ਫ੍ਰੀ ਅਸਾਈਨਮੈਂਟ ਵੀ ਅਵੇਲੇਬਲ ਹੈ ਤੇ ਕਲੋਜ਼ਿੰਗ 22-23 ਤੇ 24 ਦੇ ਵਿੱਚ ਹੈ। ਸੋ ਇਹ ਪ੍ਰੋਜੈਕਟ ਹੈ। ਦੂਸਰਾ ਸਾਡੇ ਇੱਕ ਹੋਰ ਪ੍ਰੋਜੈਕਟ ਹੈ ਜਿਹੜਾ ਮਾਰਕੀਟ ਦੇ ਵਿੱਚ ਨਹੀਂ ਹੈ। ਬਿਲਡਰ ਅਜੇ ਸਿਰਫ ਫੈਮਿਲੀ ਐਂਡ ਫਰੈਂਡਸ ਵੀ ਦੇ ਰਿਹਾ। ਆਲ ਆਈ ਕੈਨ ਸੇ ਟੂ ਯੂ ਇਜ਼ ਕਿ ਵਾਟਰਲੂ ਰੀਜਨ ਦਾ ਵਨ ਆਫ ਦੀ ਬੈਸਟ ਪ੍ਰੋਜੈਕਟ ਹੈ ਤੇ ਉਹਦੇ ਵਿੱਚ ਮਾਰਕੀਟ ਵਿੱਚ ਜਿਹੜੇ ਪ੍ਰੋਜੈਕਟਸ ਵਿਕੇ ਸੀਗੇ ਫੈਬਰੀ ਚ, ਉਹ ਤੋਂ $200-250 ਸਕੇਅਰ ਫੁੱਟ ਆਲਰੇਡੀ ਪ੍ਰਾਈਸ ਕਰਤਾ ਹੈ। ਔਨ ਟਾਪ ਆਫ ਦੈਟ ਰਾਈਟ ਨਾਓ ਫੈਮਿਲੀ ਐਂਡ ਫਰੈਂਡਸ ਦੀ ਆਫਰਿੰਗ ਹੈ 6% ਪ੍ਰਾਈਸ ਹੋਰ ਫਰਦਰ ਆਫ ਹੈ। ਉਹਦੇ ਬਾਰੇ ਤੁਸੀਂ ਕਾਲ ਕਰੋ, ਵੀ ਕੈਨ ਗਿਵ ਯੂ ਦ ਡੀਟੇਲਸ। ਇਟਸ ਐਨ ਅਮੇਜ਼ਿੰਗ ਪ੍ਰੋਜੈਕਟ, ਵੀ ਸਟਰੋਂਗਲੀ ਬੈਕ ਦੈਟ ਪ੍ਰੋਜੈਕਟ। ਸੋ ਪਲੀਜ਼ ਗਿਵ ਅਸ ਅ ਕਾਲ 509-623-0000, 500 ਏਰੀਆ ਕੋਡ 623, ਲਾਸਟ 4 digits 0000, ਸੋ ਇਟਸ ਵੈਰੀ ਈਜ਼ੀ ਨੰਬਰ, ਗਿਵ ਅਸ ਅ ਕਾਲ, ਜਾਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ www.amitheri.com। ਥੈਂਕ ਯੂ ਜੀ।
ਥੈਂਕ ਯੂ ਅਮਿਤੇਰੀ ਜੀ, ਬਹੁਤ ਬਹੁਤ ਸ਼ੁਕਰੀਆ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ। ਨੈਬ ਦੇ ਉੱਤੇ ਆਇਆ ਜੀ, ਆਪਕਾ ਉਹ ਸਵਾਲ ਹਾਂਜੀ ਰਹਿ ਗਿਆ ਸਰ ਨੈਬ ਕੇ ਉੱਪਰ। ਉਹ ਸਰ ਦੇਖੀਏ, ਨੈਬ ਮੇ ਅਬ ਜੋ ਬਹੁਤ ਸਾਰੀ ਤਬਦੀਲੀਆਂ ਹੈ, ਵੋ ਪਾਕਿਸਤਾਨ ਮੇ ਜੋ ਕਰੰਟ ਗਵਰਨਮੈਂਟ ਹੈ ਸ਼ਾਹਬਾਜ਼ ਸ਼ਰੀਫ ਸਾਹਿਬ ਕੀ, ਵੋ ਲੇਕਰ ਆਨਾ ਚਾਹ ਰਹੀ ਹੈ ਨੈਬ ਮੇ। ਉਹਨੇ ਰੀਸੈਂਟਲੀ ਇੱਕ ਅਮੈਂਡਮੈਂਟ ਬਿੱਲ ਹੈ, ਉਸਕੋ ਕੈਬਿਨੇਟ ਕਾ ਅਪਰੂਵਲ ਮਿਲ ਗਿਆ। ਅਬ ਇਸ ਪੇ ਜੋ ਅਪੋਜੀਸ਼ਨ ਹੈ ਵੋ ਸਵਾਲ ਖੜੇ ਕਰ ਰਹੀ ਹੈ। ਉਨਕਾ ਕਹਿਣਾ ਹੈ ਕਿ ਜੋ ਯੇ ਬਹੁਤ ਸਾਰੇ ਜੋ ਵਾਈਟ ਕਾਲਰ ਕ੍ਰਾਈਮ ਹੈ, ਬਹੁਤ ਸਾਰੀ ਜੋ ਕਰਪਸ਼ਨ ਹੈ, ਵੋ ਇਸ ਸੇ ਫਿਰ ਪਕੜੀ ਨਹੀਂ ਜਾਏਗੀ। ਇਸ਼ੂ ਕਿਆ ਹੈ ਕਿ ਚਾਹੇ ਕਿਸੀ ਵੀ ਤਰ੍ਹਾਂ ਕੇ ਕੋਈ ਵੀ ਅਦਾਰੇ ਹੈ, ਔਰ ਨੈਬ ਵੀ ਉਸਮੇ ਸੇ ਇੱਕ ਹੈ, ਜਿਸਕੇ ਜ਼ਰੀਏ ਕਿ ਜੋ ਗਵਰਨਮੈਂਟ ਹੈ ਵੋ ਦੂਸਰੇ ਕੋ ਕਿਸੀ ਨੇ ਕਿਸੀ ਤਰ੍ਹਾਂ ਟਾਰਗੇਟ ਕਰਨੇ ਕੀ ਕੋਸ਼ਿਸ਼ ਕਰਤੀ ਹੈ, ਐਸੀ ਐਲੀਗੇਸ਼ਨ ਜੋ ਹੈ ਵੋ ਲਗਤੀ ਰਹੀ ਹੈ। ਇਮਰਾਨ ਖਾਨ ਸਾਹਿਬ ਕੇ ਉੱਪਰ ਵੀ ਲੱਗੀ ਹੈ, ਪਹਿਲੇ ਵੀ ਜੋ ਵੀ ਗਵਰਨਮੈਂਟ ਰਹੀ ਹੈ, ਚਾਹੇ ਜ਼ਰਦਾਰੀ ਸਰਕਾਰ ਥੀ, ਚਾਹੇ ਨਵਾਜ਼ ਸ਼ਰੀਫ ਸਾਹਿਬ ਕੀ ਸਰਕਾਰ ਹੈ, ਔਰ ਅਬ ਕੀ ਕਰਨ ਸ਼ਾਹਬਾਜ਼ ਸ਼ਰੀਫ ਸਾਹਿਬ ਕੀ ਸਰਕਾਰ ਹੈ, ਕਿ ਨੈਬ ਕਾ ਇਸਤੇਮਾਲ ਗਲਤ ਤਰੀਕੇ ਸੇ ਹੋਗਾ। ਅਬ ਇਸਮੇ ਬਸ ਮੈਂ ਇਤਨਾ ਹੀ ਸਮਅਪ ਕਰੂੰਗਾ, ਟਾਈਮ ਬਹੁਤ ਕਮ ਹੈ। ਜਬ ਤੱਕ ਆਧਾਰੇ ਆਪਕੇ ਵੋ ਕੈਨੇਡਾ ਕੇ ਲਈ ਵੀ ਹੈ, ਅਮੈਰੀਕਾ ਕੇ ਲਈ ਵੀ ਹੈ, ਇੰਡੀਆ ਔਰ ਪਾਕਿਸਤਾਨ ਸਭ ਕੇ ਲਈ, ਜਬ ਤੱਕ ਆਪਕੀ ਇੰਸਟੀਟਿਊਸ਼ਨ ਸਟਰੋਂਗ ਨਹੀਂ ਹੋਏਗੀ, ਜਬ ਤੱਕ ਆਪਕੇ ਜੋ ਆਧਾਰੇ ਹੈ ਵੋ ਸਟਰੋਂਗ ਨਹੀਂ ਹੋਗੇ, ਤਬ ਤੱਕ ਡੈਮੋਕ੍ਰੇਸੀ ਜੋ ਹੈ ਆਪਕੀ ਵੀਕ ਰਹੇਗੀ। ਔਰ ਵਿਦ ਡਿਊ ਰਿਸਪੈਕਟ ਮੈਂ ਯਹੀ ਕਹਿ ਸਕਤਾ ਹੂੰ ਕਿ ਪਾਕਿਸਤਾਨ ਮੇਂ ਚਾਹੇ ਫਿਰ ਵੋ ਨੈਬ ਹੈ, ਚਾਹੇ ਵੋ ਜੁਡੀਸ਼ਰੀ ਹੈ, ਚਾਹੇ ਮੀਡੀਆ ਹੈ, ਚਾਹੇ ਮਿਲਟਰੀ ਇਸਟੈਬਲਿਸ਼ਮੈਂਟ ਹੈ, ਜਬ ਤੱਕ ਇਹ ਅਧਾਰੇ ਇੰਡੀਪੈਂਡੈਂਟਲੀ ਆਪਣੇ ਏਰੀਆਜ਼ ਮੇਂ ਹੀ ਸਿਰਫ ਫੰਕਸ਼ਨ ਨਹੀਂ ਕਰੇਂਗੇ। ਨੈਬ ਕਾ ਕਾਮ ਹੈ, ਅਗਰ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਆਪਕਾ ਕਾਮ ਹੈ ਕਰਪਸ਼ਨ ਕੋ ਟਾਰਗੇਟ ਕਰਨਾ, ਤੋ ਆਪ ਇੰਡੀਪੈਂਡੈਂਟਲੀ ਸਿਰਫ ਕਰਪਸ਼ਨ ਕੋ ਟਾਰਗੇਟ ਕਰੇ, ਆਪ ਪੋਲੀਟੀਕਲ ਪ੍ਰੋਸੈਸ ਮੇਂ ਇਨਵੋਲਵ ਨਾ ਹੋ। ਔਰ ਇਸਮੇ ਪੋਲੀਟੀਸ਼ੀਅਨਸ ਕਾ ਰੋਲ ਹੈ ਕਿ ਵੋ ਦਬਾਵ ਡਾਲਤੇ ਹੈ ਨੈਬ ਕੇ ਉਪਰ ਕਿ ਆਪ ਇਸਮੇ ਇਨਵੋਲਵ ਹੋ, ਤਬ ਤੱਕ ਮਾਮਲਾ ਸਹੀ ਨਹੀਂ ਚੱਲੇਗਾ। ਮੀਡੀਆ ਆਪਣਾ ਇੰਡੀਪੈਂਡੈਂਟਲੀ ਜਬ ਤੱਕ ਰੋਲ ਅਦਾ ਨਹੀਂ ਕਰੇਗਾ, ਵਿਦ ਰਿਸਪੈਕਟ ਮੈਂ ਬਾਤ ਕਰ ਰਹਾ ਹੂੰ, ਜ਼ਿਆਦਾ ਡਿਟੇਲ ਮੇਂ ਬਾਤ ਨਹੀਂ ਕਰਨਾ ਚਾਹਤਾ। ਜਰਨਲਿਜ਼ਮ ਮੇਂ ਯੇ ਬਹੁਤ ਜ਼ਰੂਰੀ ਹੈ ਕਿ ਆਪਕਾ ਕਾਮ ਸਿਰਫ ਰਿਪੋਰਟ ਔਰ ਅਨੈਲਿਸਿਸ ਕਾ ਹੈ,
मुझे लगता है कि लिबरल अच्छी है या कंजर्वेटिव अच्छी है या एनडीपी, मैं उसके साथ शामिल नहीं हो सकता जिस दिन मैं मुझे या फिर मैं जर्नलिस्ट हूं या मैं एक्टिविस्ट हूं। ये बहुत इंपॉर्टेंट डिस्टिंक्शन है, देयर इज अ वेरी फाइन लाइन बिटवीन जर्नलिज्म एंड एक्टिविज्म। अक्सर वी वेरी वेरी इंपॉर्टेंट नॉट टू ब्लर दोज लाइन्स। ये पत्रकार को, जर्नलिस्ट को, जो मीडिया चला रहा है, जो मीडिया कर रहा है, उसको ये पता होना चाहिए कि वेर आई एम ब्लरिंग दैट लाइन। जर्नलिज्म और एक्टिविज्म में फर्क है। बहुत बार लोग कहते हैं कि जी जे तुसी जुल्म के खिलाफ खड़े नहीं हो रहे तो तुसी जुल्म का साथ दे रहे हो। वो जर्नलिस्ट का काम नहीं है, वो एक्टिविस्ट का काम है। साडा काम है कि हाँ असी बिना किसी डर दे, खौफ दे, बिना किसी बायस दे, साडी फ्री रिपोर्टिंग होनी चाहिए है। तुसी इमरान खान साहब का साथ दे रहे हो या फिर नवाज शरीफ साहब का साथ दे रहे हो तो फिर तुसी पत्रकार नहीं हो, तुसी एक्टिविस्ट हो सकते हो। तुसी कहो जी मैं इमरान खान साहब का साथ दे रहा जी क्योंकि इमरान खान साहब ठीक है, ये नया पाकिस्तान बनाएंगे, वेरी गुड, चंगी गल है। फिर जर्नलिज्म छोड़ दो, फिर तुसी एक्टिविस्ट बन जाओ या पॉलिटिक्स के आ जाओ, या तो एक्टिविस्ट बन जाओ या पॉलिटिक्स के आ जाओ। लेकिन पत्रकार रहिंदे आ तुसी यह नहीं कह सकते कि इमरान खान साहब देश लई चंगे है या नवाज शरीफ साहब देश लई चंगे है। नहीं, मीडिया डिवाइडेड है, मैं देखता हूं क्लीयर बायस है, विद अटमोस्ट रिस्पैक्ट बोल रहा है, क्लीयर बायस है। बहुत सारे पत्रकार नवाज शरीफ साहब के जो गुण गाते हैं तो फिर नवाज नवाज ही सब कुछ है, इमरान खान साहब नूं वो बुरा भला कहते रहेंगे। आई डोंट वांट टू यूज दोज वर्ड्स। बहुत सारे ऐसे पत्रकार ने जिहड़े कहिंदे जी सवेरे ही साडी इमरान खान साहब नाल शुरू होनी है तो शाम भी साडी इमरान खान साहब नाल खत्म होनी है, तो फिर तुसी एक्टिविस्ट हो या तुसी पॉलिटिक्स हो, फिर तुसी पत्रकार नहीं हो, जर्नलिज्म। मीडिया जब तक है इंडिपेंडेंस रोल अदा नहीं करेगा, कंट्री स्ट्रांग नहीं हो सकती। मगर मिर्जा साहब आप ऑन द एयर, गो अहेड
जी। आपने यदुवीर जी, आज क्रिकेट की बात कर रहा हूँ और कुछ नहीं।
हाँ जी,
देख लिया आपने क्या हुआ। मुझे तो लगता है इनको उमरान मलिक को चांस देना चाहिए, बिकॉज ये सिर्फ T20 के लिए नहीं बना, इसके पास स्पीड है, पेस है, तो व्हाई डोंट यू नॉट यूज हिम एज ए टेस्ट प्लेयर इन रेड बॉल क्रिकेट फॉर्मेट, बिकॉज मुझे इसमें दिखता है। अगर इसकी पिटाई हो रही है T20 में और फिर इसको बोलेंगे कि बस बहुत पिटता है चलो इसको बाहर, तो उसकी तो गई ना, उसकी तो लाइफ ही चली गई। तो मुझे, मेरे ख्याल से इसके पास पेस है, स्विंग है, तो बजाय ठाकुर या दूसरी किसी और को डालने के इसको डालते तो आज थोड़ा सा डिफरेंट होता है। बुमराह भी सब प्रेशर आ गया है, बुमराह और शमी पे, कब तक चलेंगे इन पे, आप कब तक रिलाय हो गए। अब तो सिराज है यंग में, तो सिराज के साथ दूसरा कोई पार्टनर चाहिए, और मेरे ख्याल से उमरान मलिक जैसा पार्टनर इसको दूसरा कोई नहीं मिल रहा है। और दूसरा जो कैच जो ड्रॉप किया था अपने विहारी ने, ये भारी पड़ गया बस। तो मुझे आपकी इसमें कॉमेंट चाहिए, थैंक यू।
ठीक है, समय और इजाजत नहीं दे रहा जी, बस मैं इतना ही कहूंगा कि यस, मोहम्मद शामी और क्या सिराज मोहम्मद और जसप्रीत बुमराह, ये फ्रंटलाइन बॉलर हैं फिलहाल अगर हम बात करें इंडियन क्रिकेट टीम में, तो देखते हैं किसको उमरान मलिक को क्या इसमें जगह मिलती है कि नहीं मिलती। 416-475-5000 नंबर फिर नोट कर लो, 416-475-5000 वाई मीडिया से एडवर्टाइजमेंट देना चाहते हो या साडे किसी भी स्पॉन्सर का जो तुहानू नंबर चाहिए 416-475-5000। चैनल वाई देते रोजाना 7:30 लाइव शो शुरू हो जाता है, रोजाना शाम 7:30 चैनल वाई लाइव शो, उत्थे मुलाकात जारी है। हैव वंडरफुल डे, थैंक यू।
द व्यूज एक्सप्रेस्ड ऑन द प्रोसीडिंग प्रोग्राम मे नॉट नेसेसरली बी दोज ऑफ द ओनर और मैनेजमेंट ऑफ WTOR रेडियो स्टेशन।
Celebrate Eid with the much-awaited film London Nahi Jaunga, a real treat to watch with your family.
मुझे कभी प्यार ही नहीं हुआ।
प्यार को आप जानते नहीं हो जमीर साहब। नहीं होता तो लगता है होगा ही नहीं, लेकिन जब होता है तो मंगने वाले दिन आ जाते हैं।
Releasing on Friday, 8 July in cinemas near you.
लड़की जब शर्ट को पकड़ के अपनी तरफ खींचे ना, तो समझो खिंच पड़ रही है उसको।
A rising star entertainment release.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ओ माया मेहंदी रोका या व्यादा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉन। हुणे कॉल करो अते अपनियां पार्टियां बुक कराओ, 416-433-9191, 416-433-9191।
प्रेसिडेंट कन्वेंशन सेंटर।
ਕਾਲੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਟ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ओ बल्ले भाई बल्ले, मैं तो बन गई ओनर अपनी ट्रकिंग कंपनी की, क्योंकि मैंने ली थी ट्रेनिंग उस कंपनी से जिसके हैं 500 से ज्यादा 5-star गूगल रिव्यूज। नाम है मेज कंसल्टेंसी। तो अगर आपको भी ट्रक डिस्पैचर या फ्रेट ब्रोकर स्पेशलिस्ट बनना है तो आज ही ट्रेनिंग के लिए मेज कंसल्टेंसी को कॉल करें। नंबर है 9058262919, दैट इज 9058262919। बल्ले बल्ले,
बिजनेस को बढ़ाएं और 770 AM को ट्यून करें टोरंटो के वन ऑफ द मोस्ट पॉपुलर और सबसे ज्यादा सुनी जाने वाली फ्रीक्वेंसी पर। अपने बिजनेस को बढ़ाने, अपने पैगाम, अपने सर्विसेज को आगे